दंडोत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि जमुना के किनारे दे उते जदों सतगुरु गोविंद सिंह जी राजे मेदनी प्रकाश दे नाल पहुंचे ने उथों दी जगह सतगुरु सच्चे पातशाह जी नूं पसंद आ गई। कल इथों तक कथा पहुंची सी, अज इथों ही अगे मैं कथा नूं शुरू करदा। गुरु के पसंद आयो आनंद बिलंद पायो भगत नरेंद्र संग यही मन भावते। कवि संतोख सिंह जी लिखते ने कि वो जगह सतगुरु सच्चे पातशाह जी दे बड़ी पसंद आ गई है। सतगुरु जी बहुत ज्यादा खुश हुए ने ते उस वेले सतगुरु सच्चे पातशाह जी ने राजे मेदनी प्रकाश नूं आख्या एही मन भावते, भाव के ए जिहड़ी जगह है एही मेरे मन नूं बड़ी भाउंदी है, बड़ी चंगी लगदी। देखै सो पूरे आवते सम्मुख छब पावते हृदय को हार खावते सो बेग जल जावते। सतगुरु सच्चे पातशाह जी कहिंदे ने कि पूरन जल दा वेग आउंदा इस जगह तों दिसदा है। सतगुरु सच्चे पातशाह जी कहिंदे ने कि इत्थों वहिंदा होया जिहड़ा पानी है बड़ी सोहणी छवि पैदा करदा है, साडे मन नूं इस जल नूं देख के बड़ी खुशी हो रही। मेदनी प्रकाश को सुनाए निज बास को सो होए जल पास को तुरंग को टिकाए कै। कवि संतोख सिंह जी लिखते ने कि राजे मेदनी प्रकाश नो सतगुरां ने इस तरह दा वचन आख्या कि इत्थे रहण दे वास्ते जगह साडे बड़ी लायक है, इत्थे पानी बड़ा लागे रहिंदा है। इन्ना कह के सतगुरु गोविंद सिंह सच्चे पातशाह जी ने अपने घोड़े नूं उत्थे रोक दिता। हेर तार मूल को सुजमना के कूल को नवेश हित उत्तर आनंद को बढ़ाए कै। बड़े सोहने रुखां नूं देख के ते दूसरे पासे जमुना दे किनारे नूं देख के सतगुरां ने उत्थे अपना डेरा लाउण दा विचार कीता है। आनंद नूं वधा के सतगुरु सच्चे पातशाह जी घोड़े तों थले उतर गए। तात काल डाल कर फरश उताल कर गादी रंग लाल की सुदासन डसाए कै। उसे वेले बड़ी शीघ्रता दे नाल सतगुरां दे बैठण दे वास्ते तैयारी कर दित्ती है। एक दास ने सतगुरां दे बैठण दे वास्ते लाल रंग दी गद्दी विछा दित्ती, भाव के आसन ला दित्ता। बैठ श्री गोबिंद सिंह बोलत नरिंद संग सुंदर बिलंद है पसंद मन पाए कै। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਬੈਠ ਗਿਆ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਆਖਿਆ, ਸੁੰਦਰ ਬਿਲੰਦ ਹੈ ਪਸੰਦ ਮਨ ਭਾਇਕ ਹੈ, ਭਾਵ ਕੇ ਬਹੁਤ ਜ਼ਿਆਦਾ ਇਹ ਜਗ੍ਹਾ ਸੁੰਦਰ ਹੈ, ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਇਹ ਜਗ੍ਹਾ ਪਸੰਦ ਆਈ। ਜਮਨਾ ਪ੍ਰਵਾਹ ਇੱਕ ਦੂਸਰੇ ਉਤੰਗ ਤਟ, ਤੀਸਰੇ ਤਰਨ ਠੱਟ ਸੈਲਨ ਕੀ ਸੈਲ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਪਾਸੇ ਬੜਾ ਸੁੰਦਰ ਜਮਨਾ ਦਾ ਪ੍ਰਵਾਹ ਵਗ ਰਿਹਾ ਹੈ, ਦੂਸਰੇ ਪਾਸੇ ਇਹ ਬਹੁਤ ਉੱਚਾ ਕਿਨਾਰਾ ਹੈ, ਤੇ ਤੀਸਰਾ ਵਿਰਛਾਂ ਦਾ ਠਾਠ ਬਹੁਤ ਹੀ ਜ਼ਿਆਦਾ ਖੂਬ ਹੈ, ਸੈਲਨ ਕੀ ਸੈਲ ਹੈ। ਔਰ ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਾੜਾਂ ਦੀ ਸੈਰ ਵੀ ਹੋ ਸਕਦੀ ਹੈ, ਇਹ ਸੈਰ ਦੇ ਵਾਸਤੇ ਵੀ ਜਗ੍ਹਾ ਬੜੀ ਚੰਗੀ। ਸਬਜ਼ ਸੁਹਾਏ ਬਿਨ ਪੰਖ ਹੈ ਸੁਥਾਏ, ਸ਼ੁਭ ਦੂਣ ਬਿਸਤਾਰ ਸੋਇ ਉਦਾਰ ਚਲੈ ਗੈਲ ਹੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਥੋਂ ਦੀ ਹਰਿਆਵਲ ਬਹੁਤ ਹੀ ਜ਼ਿਆਦਾ ਸੁੰਦਰ ਹੈ, ਬਗੈਰ ਚਿੱਕੜ ਤੋਂ ਇਹ ਸਾਰੀ ਦੀ ਸਾਰੀ ਉੱਚੀ ਜਗ੍ਹਾ ਹੈ। ਇਸ ਤੋਂ ਇਲਾਵਾ ਇਹ ਜਿਹੜੀ ਦੂਣ ਹੈ ਇਹ ਵੀ ਬਹੁਤ ਲੰਮੀ ਚੌੜੀ ਹੈ। ਮੇਦਨੀ ਪ੍ਰਕਾਸ਼ ਸੁਣ ਹੱਥ ਜੋਰ ਬਾਕ ਪਾਨ, ਮਨ ਕੀ ਪਛਾਣ ਤੁਮ ਦੇਖੋ ਥਲ ਛਲ ਹੈ। ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਅਰਜ ਕੀਤੀ ਕਿ ਹੇ ਸੱਚੇ ਪਾਤਸ਼ਾਹ, ਵਾਕਿਆ ਹੀ ਵਾਸਤਵਿਕ ਰੂਪ ਦੇ ਵਿੱਚ ਇਹੀ ਜਗ੍ਹਾ ਸਾਰਿਆਂ ਤੋਂ ਸੁੰਦਰ ਹੈ ਜਿਹੜੀ ਤੁਹਾਨੂੰ ਪਸੰਦ ਆਈ। ਇਹਾਂ ਲੱਗ ਹੱਦ ਹਮ ਕਰੀ ਰੇ ਪਸੰਗ ਬਾਦ, ਕੇਤੀ ਬਾਰ ਜਿਹਦੇ ਘਰ ਜੰਗ ਭਇਓ ਐਲ ਹੈ। ਇਸ ਤੋਂ ਇਲਾਵਾ ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਕਿ ਇਥੋਂ ਤੱਕ ਹੀ ਮੇਰੇ ਰਾਜ ਦੀ ਹੱਦ ਹੈ, ਭਾਵ ਕਿ ਇਸ ਤੋਂ ਅੱਗੇ ਦੂਸਰੇ ਰਾਜੇ ਦਾ ਰਾਜ ਸ਼ੁਰੂ ਹੋ ਜਾਂਦਾ ਹੈ। ਫਤਿਹ ਸ਼ਾਹ ਮਹੀਪਾਲ ਹਮ ਤੇ ਵਿਸਾਲ ਦੇਸ਼, ਧਾਰਤ ਗੁਰੂ ਸੁਰ ਲੈ ਕੇ ਸਮੂਹਤ ਹੈ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਕਿ ਇਥੋਂ ਅੱਗੇ ਰਾਜੇ ਫਤਿਹ ਸ਼ਾਹ ਦਾ ਰਾਜ ਸ਼ੁਰੂ ਹੁੰਦਾ ਹੈ, ਜਿਹੜਾ ਕਿ ਮੇਰੇ ਤੋਂ ਵੀ ਵੱਡਾ ਰਾਜਾ ਹੈ, ਔਰ ਇਸ ਤੋਂ ਇਲਾਵਾ ਉਹਦਾ ਰਾਜ ਵੀ ਮੇਰੇ ਤੋਂ ਜ਼ਿਆਦਾ ਵੱਡਾ ਹੈ। ਇਸੇ ਤਰ੍ਹਾਂ ਉਹਦੇ ਵਿੱਚ ਗਰੂਰ ਹੰਕਾਰ ਵੀ ਬਹੁਤ ਜ਼ਿਆਦਾ ਵੱਡਾ ਹੈ। ਬਹੁਤੀ ਵਾਰੀ ਸੂਰਮਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਹਮਣਾ ਕੀਤਾ, ਭਾਵ ਕੇ ਜੰਗ ਹੋਇਆ। ਦੇਤ ਹੈ ਬੇਖਾਦ ਕੋ ਨਾ ਰੱਖੇ ਮੇਰੇ ਯਾਦ ਕੋ, ਵਿਰੋਧ ਪਰਿਵਾਦ ਕੋ ਨਾ ਹੋਤ ਕਬ ਸ਼ਾਂਤ ਹੈ। ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਸਾਡਾ ਦੋਵਾਂ ਰਾਜਾਂ ਦਾ ਬਹੁਤ ਜ਼ਿਆਦਾ ਵਿਖਾਦ ਹੋਇਆ, ਕਿਉਂਕਿ ਆਪਣੀ ਮਰਿਆਦਾ ਨੂੰ ਉਹ ਤੋੜ ਦਿੰਦਾ, ਭਾਵ ਕਿ ਜ਼ਬਰਦਸਤੀ ਆਪਣੀ ਹੱਦ ਤੋਂ ਬਾਹਰ ਆਣ ਕੇ ਮੇਰੇ ਇਲਾਕੇ ਨੂੰ ਉਹ ਨੱਪਣ ਦੀ ਕੋਸ਼ਿਸ਼ ਕਰਦਾ। ਵਿਰੋਧ ਪਰਿਓ ਆਦਿ ਕੋ ਨਾ ਹੋਤ ਕਬ ਸ਼ਾਂਤ ਹੈ, ਭਾਵ ਕਿ ਬਹੁਤ ਲੰਮੇ ਸਮੇਂ ਤੋਂ ਸਾਡਾ ਦੋਵਾਂ ਦਾ ਬੜਾ ਵਿਰੋਧ ਪਿਆ ਹੋਇਆ, ਕਦੇ ਵੀ ਇੱਕ ਦੂਜੇ ਨੂੰ ਸ਼ਾਂਤੀ ਨਹੀਂ। ਯਾ ਤੇ ਮੈਂ ਅਰਾਦੇ ਔਰ ਆਏ ਆਪ ਬਲੀ ਗੁਰ, ਕਾਮਨਾ ਕੋ ਜਾਣ ਮਨ ਪੂਰੀ ਸਭ ਭਾਂਤ ਹੈ। ਰਾਜਾ ਕਹਿੰਦਾ ਕਿਸੇ ਕਰਕੇ ਸੱਚੇ ਪਾਤਸ਼ਾਹ, ਮੈਂ ਹਿਰਦੇ ਦੇ ਵਿੱਚ ਤੁਹਾਡੀ ਅਰਾਧਨਾ ਕੀਤੀ ਤੇ ਤੁਸੀਂ ਸੱਚੇ ਪਾਤਸ਼ਾਹ ਜੀ ਮੇਰੀ ਕਾਮਨਾ ਨੂੰ ਪੂਰਨ ਕਰਨ ਦੇ ਵਾਸਤੇ ਆ ਗਏ। ਹੱਦ ਪੈਨ ਵੇਸ ਕੀਨ ਪਾਇਓ ਸਭ ਤ੍ਰਾਸਹੀਨ, ਮੋਕ ਉਦਾਸ ਚੀਨ ਪਾਸ ਲੀਨ ਬਾਸ ਖਿਆਤ ਹੈ। ਐਸ ਵੇਲੇ ਤੁਸੀਂ ਹੱਦ ਦੇ ਉੱਤੇ ਹੀ ਆਪਣਾ ਆਣ ਕੇ ਡੇਰਾ ਲਾਇਆ ਹੈ, ਮੇਰੇ ਸਾਰੇ ਡਰ ਨੂੰ ਦੂਰ ਕਰ ਦਿੱਤਾ ਹੈ, ਮੈਨੂੰ ਆਪਣਾ ਦਾਸ ਜਾਣ ਕੇ ਤੁਸੀਂ ਮੇਰੇ ਕੋਲ ਵਾਸਾ ਕੀਤਾ ਹੈ, ਭਾਵ ਕਿ ਨੇੜੇ ਹੀ ਵਾਸਾ ਲਿਆ ਹੈ ਪ੍ਰਗਟ ਰੂਪ ਦੇ ਵਿੱਚ। ਸੁਣ ਕੇ ਨਰਿੰਦ ਪੀਰ ਸ੍ਰੀ ਗੋਬਿੰਦ ਸਿੰਘ ਬੀਰ, ਦਈ ਕਹ ਤੀਰ ਜਾਲਾ ਹਮ ਥਿਰੈ ਥਾਨ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੀ ਇਸ ਤਰ੍ਹਾਂ ਦੀ ਪੀੜਾ ਵਾਲੀ ਵਾਰਤਾ ਨੂੰ ਸੁਣਿਆ ਤੇ ਸਤਿਗੁਰਾਂ ਨੇ ਫਿਰ ਰਾਜੇ ਮੇਦਨੀ ਪ੍ਰਕਾਸ਼ ਨੂੰ ਧੀਰੇ ਦਿੱਤਾ, ਕਹਿੰਦੇ ਨੇ ਜਾਲੋ ਹਮ ਥਿਰੇ ਥਾਨ ਮੈਂ, ਭਾਵ ਕੇ ਜਿੰਨਾ ਚਿਰ ਅਸੀਂ ਇਸ ਜਗ੍ਹਾ ਦੇ ਉੱਤੇ ਟਿਕੇ ਹੋਏ। ਕੌਣ ਸੀਸ ਤਾਰੇ ਦੋਏ ਆਏ ਕੇ ਸਮੁਖ ਹੋਏ, ਤੀਰ ਨ ਪਰੋਏ ਰਿਪ ਕਰੋ ਕਮ ਸਾਨ ਮੈਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਇੱਥੇ ਰਵਾਂਗਾ
ਉਨ੍ਹਾਂ ਚਿਰ ਕੋਈ ਵੀ ਤੇਰੇ ਉੱਤੇ ਵੈਰੀ ਚੜ ਕੇ ਆ ਨਹੀਂ ਸਕਦਾ, ਪਰ ਜਿਹੜਾ ਵੀ ਚੜ ਕੇ ਆਵੇਗਾ ਮੈਂ ਤੀਰਾਂ ਦੇ ਵਿੱਚ ਵੈਰੀ ਨੂੰ ਪਰੋ ਦਵਾਂਗਾ, ਘਮਸਾਣ ਦਾ ਤੇਰੇ ਵੱਲੋਂ ਜੰਗ ਲੜਾਂਗਾ। ਬਾਪਰੇ ਅਪਾਰੀ ਇਨ ਗਿਣਤੀ ਬਖਾਨੇ ਕਹਾ, ਲਾਰੇ ਜਿਨੋ ਰੰਗ ਸਾਰੇ ਰੰਗ ਦਿਉਂ ਹਨ ਮੈਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰਾ ਵੈਰੀ ਹੈ ਫਤਿਹ ਸ਼ਾਹ, ਇਸ ਪਹਾੜੀ ਰਾਜੇ ਦੀ ਮੇਰੇ ਸਾਹਮਣੇ ਕੀ ਔਕਾਤ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਖੁਦ ਸਵੈਮ ਜੇਕਰ ਔਰੰਗਜ਼ੇਬ ਬਾਦਸ਼ਾਹ ਵੀ ਮੇਰੇ ਨਾਲ ਆਣ ਕੇ ਲੜੇ ਤੇ ਮੈਂ ਉਹਦੇ ਵੀ ਰੰਗ ਨੂੰ ਖਤਮ ਕਰ ਦਿਆਂਗਾ, ਭਾਵ ਕੇ ਕਰਾਰੀ ਹਾਰ ਦਿਆਂਗਾ। ਅਬੈ ਦਾਨ ਦੀਨ ਰਹੋ ਸੁਖ ਮੈਂ ਅਸੀਨ, ਅਬ ਚਿੰਤ ਤੇ ਬਹੀਨ ਕਾਣੇ ਆਨ ਕੀਨਾ ਮਾਨ ਮੈਂ। ਸਤਿਗੁਰਾਂ ਨੇ ਨਿਡਰਤਾ ਦਾ ਦਾਨ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸੁਖ ਦੇ ਨਾਲ ਹੁਣ ਵਸ, ਤੈਨੂੰ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ, ਔਰ ਇਸ ਤੋਂ ਇਲਾਵਾ ਕਿਸੇ ਦੀ ਈਨ ਮੰਨਣ ਦੀ ਵੀ ਲੋੜ ਨਹੀਂ। ਬਾਕ ਬਿਲਾਸ ਪ੍ਰਭੂ ਇਮਕੀਨ, ਨਰਿੰਦ ਬਿਲੰਦ ਆਨੰਦ ਕੀਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੇ ਨਾਲ ਕੀਤੇ ਨੇ ਤੇ ਮੇਦਨੀ ਪ੍ਰਕਾਸ਼ ਰਾਜਾ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਪੀਰ ਬਹੀਰ ਕੀ ਮਾਰਗ ਤੇ ਸਮੁਦਾਇ ਸਮਾਜ ਪਹੁੰਚ ਗਇਓ, ਭਾਵ ਕੇ ਹੋਰ ਵੀ ਸਤਿਗੁਰਾਂ ਦੇ ਪਿੱਛੇ ਜਿੰਨੀ ਬਹੀਰ ਆ ਰਹੀ ਸੀ ਉਹ ਵੀ ਉੱਥੇ ਪਹੁੰਚ ਗਈ ਹੈ, ਸਾਰਾ ਸਾਜੋ ਸਮਾਨ ਪਹੁੰਚ ਗਿਆ। ਕੀਨ ਨਵੇਸ਼ ਅਸ਼ੇਸ਼ ਹਿਸੈਨ, ਤੁਰੰਗ ਕੋ ਬ੍ਰਿੰਦ ਲਗਾਏ ਦਇਓ। ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਸਾਰੀ ਸੈਨਾ ਨੇ ਫਿਰ ਉੱਥੇ ਹੀ ਆਪਣਾ ਡੇਰਾ ਲਾਇਆ ਹੈ, ਸਾਰਿਆਂ ਨੇ ਘੋੜਿਆਂ ਨੂੰ ਬੰਨ ਦਿੱਤਾ। ਆਪਣੇ ਆਪਣੇ ਥਾਨ ਸਭੀ ਅਵਲੋਕ ਕੁਸ਼ਾਦ ਕੋ ਰੋਕ ਲਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਨੂੰ ਬੜਾ ਖੁੱਲੇ ਤਰੀਕੇ ਦੇ ਨਾਲ ਰੋਕ ਲਿਆ, ਮੱਲ ਲਿਆ। ਤਨ ਦਿਨ ਚਾਨਣੀ ਚ ਕੋਦ ਚਾਰ ਚੌਹ ਦੇਸ਼, ਚੱਲ ਰਜ਼ਰੀ ਕੀ ਗਣ ਲਰੀ ਮੁਕ ਤਾਨ ਕੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਚਾਨਣੀ ਨੂੰ ਤਾਣ ਦਿੱਤਾ ਗਿਆ ਹੈ, ਚਾਰੇ ਪਾਸੇ ਜਿਹੜੀਆਂ ਜ਼ਰੀਦਾਰ ਝਾਲਰਾਂ ਨੇ ਮੋਤੀ ਦੀਆਂ ਉਹ ਬਹੁਤ ਜ਼ਿਆਦਾ ਲਮਕਦੀਆਂ ਨੇ। ਰੇਸ਼ਮ ਕੀ ਡੋਰਨ ਸੋਇਆ ਚ ਘਰ ਜੋਰਨ ਸੋ, ਬੰਦ ਚੌਹੋਂ ਓਰਨ ਸੋ ਗਾਡੀ ਕੈ ਮਹਾਨ ਕੀ। ਕਵੀ ਜੀ ਲਿਖਦੇ ਨੇ ਕਿ ਰੇਸ਼ਮ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਜ਼ੋਰ ਦੇ ਨਾਲ ਬੰਨ ਦਿੱਤਾ ਹੈ ਚਾਰੇ ਪਾਸਿਓਂ ਬੜੇ ਕਰੜੇ ਤਰੀਕੇ ਦੇ ਨਾਲ। ਤੰਬੂ ਜੋ ਕਦੰਬ ਅੜ ਦਿਨ ਹੈ ਬਿਲੰਬ ਬਿਨ, ਤਾਣੀ ਹੈ ਬਨਾਤ ਕੀ ਕਨਾਤ ਓਟ ਠਾਣ ਕੀ। ਜਿਹੜੇ ਤੰਬੂ ਨੇ ਉਹ ਵੱਖੋ ਵੱਖਰੇ ਬਹੁਤੇ ਸਾਰੇ ਲਾ ਦਿੱਤੇ ਨੇ ਸ਼ੀਘਰਤਾ ਦੇ ਨਾਲ ਹੀ, ਤਾਣੀ ਹੈ ਬਨਾਤ ਕੀ ਕਨਾਤ ਓਟ ਠਾਣ ਕੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਕਨਾਤ ਨੂੰ ਤਾਣਿਆ ਗਿਆ ਹੈ, ਇੱਕ ਓਟ ਆਸਰਾ ਕੀਤਾ ਗਿਆ। ਲੈਣ ਹੈ ਕਿ ਕਣ ਕੀ ਸੁਹਾਈ ਦੁੱਤੀ ਵਾਣ ਕੀ, ਬਨਾਈ ਬੁੱਧਵਾਨ ਕੀ ਦਿਖਾਈ ਰੰਗ ਵਾਨ ਕੀ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਅੰਗਰੇਜ਼ੀ ਸ਼ਬਦ ਦਾ ਪ੍ਰਯੋਗ ਕੀਤਾ ਹੈ, ਲਾਈਨ। ਅੰਗਰੇਜ਼ੀ ਦੇ ਵਿੱਚ ਰੇਖਾ ਨੂੰ ਲਾਈਨ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਬੁੱਧੀਵਾਨਾਂ ਨੇ ਅੱਡੋ ਅੱਡ ਰੰਗ ਦੇ ਘੋੜਿਆਂ ਦੀ ਕਤਾਰ ਬਣਾ ਕੇ ਦਿਖਾਈ ਹੈ, ਭਾਵ ਕੇ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਘੋੜੇ ਬੰਨੇ ਨੇ। ਲਾਗੇ ਹੋਇਆ ਸ਼ੇਸ਼ ਡੇਰਾ ਉੱਠ ਕੇ ਨਰੇਸ਼ ਹੇਰਾ, ਲੈ ਕੇ ਸੰਗ ਗੋਰੇ ਆਇਸ ਕੋ ਜਾਨ ਹੈ। ਇਸ ਤਰੀਕੇ ਦੇ ਨਾਲ ਜਦੋਂ ਡੇਰਾ ਲੱਗਿਆ ਤੇ ਰਾਜਾ ਫੇਰ ਆਗਿਆ ਨੂੰ ਲੈ ਕੇ ਉੱਠਿਆ ਹੈ, ਜਾਣ ਦੇ ਲਈ ਤਿਆਰ ਹੋਇਆ। ਦੁਨੀਆ ਬਰਾਵਣੀ ਮੈਂ ਜਾਮਣੀ ਬਤੀਤ ਕਰੀ, ਜਾਮਣਾ ਕੇ ਜਲ ਮੈਂ ਸ਼ਨਾਨ ਕਰ ਲੀਨਿਓ। ਰਾਜਾ ਆਗਿਆ ਨੂੰ ਪਾ ਕੇ ਵਾਪਸ ਮੁੜ ਆਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸੋਹਣੀ ਦੂਣ ਦੇ ਵਿੱਚ ਹੀ ਰਾਤ ਨੂੰ ਸਤਿਗੁਰਾਂ ਨੇ ਬਤੀਤ ਕੀਤਾ ਹੈ, ਜਮਨਾ ਦੇ ਨਦੀ ਦੇ ਵਿੱਚ ਅਗਲੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ। ਚਾਰ ਕਾਰੀ ਦਿਨ ਚਾਰੇ ਨਾਹਣ ਪਾਸੇ ਆਇਓ, ਬੰਦਨਾ ਕੋ ਠਾਣ ਪਗ ਪ੍ਰਭੂ ਪ੍ਰੇਮ ਪੀਨਿਓ। ਜਦੋਂ ਚਾਰ ਕੜੀਆਂ ਦਿਨ ਚੜ ਕੇ ਆਇਆ ਤੇ ਫੇਰ ਨਾਹਣ ਦਾ ਰਾਜਾ ਭਾਵ ਕੇ ਮੇਦਨੀ ਪ੍ਰਕਾਸ਼ ਸਤਿਗੁਰਾਂ ਦੇ ਕੋਲ ਆਇਆ ਹੈ। ਪ੍ਰੇਮ ਦੇ ਨਾਲ ਭੇਜੇ ਹੋਏ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਨਮਸਕਾਰ ਕੀਤੇ। ਬੈਠ ਕੇ ਪ੍ਰਸੰਗ ਕੋਈ ਬੋਲਿਓ ਰਸ ਰੰਗ ਸੋਈ, ਬੁਝ ਜੋ ਬਤਾਏ ਦੇ ਤੇ ਬਿਲਮ ਬਹਿਨਿਓ। ਸਤਿਗੁਰਾਂ ਦੇ ਲਾਗੇ ਬੈਠਿਆ ਹੈ ਸਤਿਗੁਰੂ ਜੀ, ਜਿਹੜਾ ਵੀ ਬਚਨ ਪੁੱਛਦੇ ਨੇ ਉਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਅਨੁਸਾਰ ਹੋ ਕੇ ਯਥਾ ਯੋਗ ਉਸ ਦਾ ਜਵਾਬ ਦਿੰਦਾ। ਬਾਕ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ, ਸੁਣੋ ਮਹੀ ਪਾਲਕ ਜੋ ਰੀਤ ਰਾਜ ਨੀਤ ਕੀ। ਥੋੜੀ ਦੇਰ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਰਾਜਾ ਮੇਦਨੀ ਪ੍ਰਕਾਸ਼ ਧਿਆਨ ਦੇ ਨਾਲ ਮੇਰੀ ਗੱਲ ਨੂੰ ਸੁਣ, ਜਿਹੜੀ ਗੱਲ ਹੈ ਰਾਜਨੀਤੀ ਦੀ। ਸੁਪਟ ਪਰ ਚੰਡ ਕੋ ਕਮੰਡ ਹੋਏ ਅੱਗੇ ਬਹੁ, ਕੈਸੇ ਬਿਨ ਜੰਗ ਤੇ ਧਰਾਂਗਾ ਤੀਰ ਚੀਤ ਕੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਜਿਹੜੇ ਸ਼ਸਤਰਧਾਰੀ ਯੋਧੇ ਨੇ, ਇਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਕਮੰਡ ਆਇਆ ਹੋਇਆ। ਅੱਗੇ ਬਹੁ ਕੈਸੇ ਬਿਨ ਜੰਗ ਧਰਾਂ ਚੀਤ ਕੀ, ਭਾਵ ਕੇ ਚਿੱਤ ਦੇ ਵਿਚ ਧੀਰਜ ਇਹ ਕਿੰਨਾ ਚਿਰ ਧਾਰਨ ਕਰਕੇ ਬੈਠਣਗੇ। ਵਧੈ ਗੋਵੇ ਰੋਧ ਸ਼ਮ ਸ਼ੇਰ ਕੇ ਬਸਨ ਯੋਧ, ਹਤੈ ਸ਼ਮ ਸ਼ੇਰ ਕ੍ਰੋਧ ਰੱਛਾ ਕਰੈ ਮੀਤ ਕੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਇੱਥੇ ਰਹਿਣ ਦੇ ਨਾਲ ਲੱਗਦਾ ਹੈ ਕਿ ਵਿਰੋਧ ਬਹੁਤ ਜ਼ਿਆਦਾ ਵਧੇਗਾ। ਸ਼ਮਸ਼ੇਰ ਕੇ ਬਸਨ ਯੋਧ, ਭਾਵ ਕੇ ਯੋਧਿਆਂ ਦਾ ਵਸਣਾ ਸ਼ੇਰਾਂ ਦੇ ਵਾਂਗੂ ਹੋਵੇਗਾ, ਭਾਵ ਕੇ ਹਰ ਵੇਲੇ ਇਹ ਜੰਗ ਨੂੰ ਤਿਆਰ ਰਹਿਣਗੇ। ਹਤੈ ਸ਼ਮਸ਼ੇਰ ਕ੍ਰੋਧ ਰੱਛਾ ਕਰੈ ਮੀਤ ਕੀ, ਭਾਵ ਕੇ ਮੇਰੇ ਜਿਹੜੇ ਸੂਰਮੇ ਨੇ ਉਹ ਤਲਵਾਰਾਂ ਦਾ ਕ੍ਰੋਧ ਦੇ ਨਾਲ ਵੈਰੀ ਦੇ ਉੱਤੇ ਵਾਰ ਕਰਨਗੇ। ਤੂੰ ਸਾਡਾ ਮੀਤ ਹੈ, ਇਸ ਕਰਕੇ ਤੇਰੀ ਰੱਖਿਆ ਕਰਾਂਗੇ। ਚਾਹੀਏ ਮਵਾਸ ਕੋਟ ਬਣੇ ਆਸ ਪਾਸੇ ਓਟ, ਤਰਾਸ ਤੇਰੇ ਪੂਣ ਪੁਣ ਆਸ ਤਰੈ ਜੀਤ ਕੀ। ਇਸ ਕਰਕੇ ਸਤਿਗੁਰੂ ਜੀ ਰਾਜੇ ਨੂੰ ਕਹਿੰਦੇ ਨੇ ਕਿ ਮਵਾਸੀ ਹੋਣ ਦੇ ਵਾਸਤੇ, ਆਕੀ ਹੋਣ ਦੇ ਵਾਸਤੇ ਇੱਕ ਮਜ਼ਬੂਤ ਕਿਲਾ ਚਾਹੀਦਾ, ਤਾਂ ਕਿ ਉਸ ਕਿਲੇ ਦੀ ਹਰ ਇੱਕ ਨੂੰ ਓਟ ਹੋਵੇ। ਤਰਾਸ ਤੇ ਰਿਪੂਰਨ ਪੁਣ ਆਸ ਤਰ੍ਹਾਂ ਜੀਤ ਕੇ, ਇਸ ਦੇ ਨਾਲ ਕਿਲਾ ਬਣਨ ਦੇ ਨਾਲ ਭਾਵ ਕੇ ਵੈਰੀ ਦੇ ਮਨ ਦੇ ਵਿਚ ਵੀ ਡਰ ਪੈਦਾ ਹੋਵੇਗਾ, ਤੇ ਦੂਸਰੇ ਪਾਸੇ ਜਿਹੜੇ ਸਾਡੇ ਸੂਰਮੇ ਨੇ ਉਹ ਵੈਰੀ ਨੂੰ ਡਰ ਦੇਣ ਦੇ ਵਾਸਤੇ ਆਪਣੇ ਮਨ ਦੇ ਵਿਚ ਆਸ਼ਾ ਨੂੰ ਧਾਰਨ ਕਰਨਗੇ। ਨਾਹਣ ਨਰਿੰਦ ਹੱਥ ਬੰਧ ਕੇ ਬਖਾਨਿਓ, ਤਬ ਬਣ ਤਤ ਕਾਲ ਨਾ ਬਿਲਮ ਮੋਹੇ ਪਾਏ ਹੈ। ਹੱਥ ਜੋੜ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਆਖਿਆ ਕਿ ਸੱਚੇ ਪਾਤਸ਼ਾਹ, ਜਿਵੇਂ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਹੋਵੇਗਾ। ਸ਼ੀਘਰਤਾ ਦੇ ਨਾਲ ਹੀ ਇੱਥੇ ਕਿਲਾ ਬਣਾ ਦਿੱਤਾ ਜਾਵੇਗਾ, ਮੇਰੇ ਵੱਲੋਂ ਕੋਈ ਢਿੱਲ ਨਹੀਂ ਹੋਵੇਗੀ। ਸਾਗਰੀ ਅਨੇਕ ਔਰ ਪ੍ਰਜਾ ਜਤੀ ਦੇਸ਼ ਵਿਚ, ਕਰੋ ਬਟੋਰ ਨ ਪਹੁੰਚ ਸਹਿ ਸਾਏ ਹੈ। ਕਹਿੰਦਾ ਕਿ ਮੇਰੀ ਸਾਰੀ ਸੈਨਾ, ਇਸ ਤੋਂ ਇਲਾਵਾ ਮੇਰੇ ਰਾਜ ਦੇ ਵਿਚ ਜਿੰਨੀ ਵੀ ਪ੍ਰਜਾ ਰਹਿੰਦੀ ਹੈ, ਉਹਨਾਂ ਸਾਰਿਆਂ ਨੂੰ ਮੈਂ ਇਸ ਕੰਮ ਦੇ ਵਿਚ ਲਾ ਦਿਆਂਗਾ। ਕਾਰੀਏ ਹਕਾਰਨ ਮਜ਼ਦੂਰ ਔਰ ਕਾਰੀਗਰ, ਸੁਣ ਬੇ ਤੇ ਜਹਾਂ ਕਹਾਂ ਆਏ ਉਤ ਲਾਏ ਹੈ। ਕਾਰੀਗਰਾਂ ਨੂੰ ਬੁਲਾ ਲਿਆ ਜਾਵੇ, ਇਸ ਤੋਂ ਇਲਾਵਾ ਮੇਰੀ ਰਾਜ ਦੇ ਵਿਚ ਜਿੰਨੀ ਵੀ ਪ੍ਰਜਾ ਰਹਿੰਦੀ ਹੈ ਤੇ ਜਿੰਨੇ ਵੀ ਮੇਰੇ ਸੈਨਿਕ ਨੇ, ਉਹ ਸਾਰੇ ਹੀ ਮਜ਼ਦੂਰ ਦੇ ਰੂਪ ਦੇ ਵਿਚ ਸੇਵਾ ਕਰਨਗੇ, ਭਾਵ ਕੇ ਕੰਮ ਸ਼ੀਘਰਤਾ ਦੇ ਨਾਲ ਨੇਪਰੇ ਚੜਨਗੇ। ਆਪਣ ਲਗਾਵੋ ਸੈਨ ਸ਼ੀਘਰ ਹੋਏ ਤਿਆਰੇ ਐਨ, ਹਮੈ ਕਾਹੂ ਪੈਣਾ ਰਿਪ ਤਰਾਸ ਕਨੇ ਪਾਏ ਹੈ। ਕਹਿੰਦਾ ਕਿ ਸਾਰੀ ਸੈਨਾ ਨੂੰ ਲਾ ਦਿਆਂਗਾ, ਸ਼ੀਘਰਤਾ ਦੇ ਨਾਲ ਹੀ ਸੱਚੇ ਪਾਤਸ਼ਾਹ ਤੁਹਾਡੇ ਮੁਤਾਬਕ ਇੱਥੇ ਕਿਲਾ ਤਿਆਰ ਹੋ ਜਾਵੇਗਾ। ਹਮੈ ਕਾਹੂ ਪੈਣਾ ਰਿਪ ਤਰਾਸ ਕਨੇ ਪਾਏ ਹੈ, ਭਾਵ ਕੇ ਸਾਨੂੰ ਤੁਹਾਡੇ ਹੁੰਦਿਆਂ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂ ਹੈ, ਤੇ ਦੂਸਰੀ ਤਰਫ ਸਾਡੇ ਜਿਹੜੇ ਵੈਰੀ ਨੇ ਉਹ ਡਰ ਨੂੰ ਪਾਉਣਗੇ। ਸਿਰੀ ਕਲਗੀ ਤਰ ਸੋ ਕਹਿ ਕੈ, ਸਭ ਗ੍ਰਾਮਣ ਮੇ ਤਤਕਾਲ ਪਠਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਬਹੁਤੇ ਸਾਰੇ ਪਿੰਡਾਂ ਦੇ ਵਿਚ ਆਪਣੇ ਆਦਮੀਆਂ ਨੂੰ ਰਾਜੇ ਨੇ ਭੇਜਿਆ। ਮਾਨਵ ਬ੍ਰਿੰਦ ਬਟੋਰਨ ਕੀਨ, ਹੋਤੇ ਨਿਜ ਦੇਸ਼ ਮੈਂ ਸਾਰੇ ਬੁਲਾਏ। ਭਾਵ ਕੇ ਆਪਣੇ ਦੇਸ਼ ਦੇ ਵਿਚ ਜਿੰਨੇ ਵੀ ਰਹਿੰਦੇ ਸਨ, ਉਹਨਾਂ ਸਾਰਿਆਂ ਨੂੰ ਰਾਜੇ ਨੇ ਹੁਕਮ ਕਰਕੇ ਇਕੱਠਾ ਕਰ ਲਿਆ। आए हजारन कोट बनावन ब्रेंद मजूर सुने चल आए। कवि संतोख सिंह जी लिखते ने कि हजारा ही किले नू बनाउण दे वास्ते इकट्ठे हो गए ने बहुते सारे मजदूर चल के आए। पीर पई और देग चले बिन तोट रहे पिख के बिस माए। कवि संतोख सिंह जी लिखते ने कि बहुत ज्यादा भीड़ हो गई है, गुरु का लंगर अतुट रोज ही चलता है, किसी भी प्रकार दी कोई तोट नहीं आउंदी, काटा नहीं आउंदा, इस रीति नूं देख के सारे बहुत हैरान हो रहे ने। कवि जी अगले अध्याय दा प्रारंभ करदे ने। भई पीर जित कितों ते नर पहुंचे समुदाए, जंगल में मंगल करियो कलगी तर हर खाए। ग्रंथाकार भाई संतोख सिंह जी लिखते ने कि बहुत ही ज्यादा भीड़ हो गई है, जिथों किथों बहुते सारे मनुख छेती ही पहुंच गए ने। इस तरीके दे नाल कवि जी लिखते ने कि मानो एक प्रकार दा जंगल दे विच मंगल सतगुरु गोविंद सिंह सच्चे पातशाह जी ने ला दिता। हित कोट चिनावन चाह तरी कलगी तर आय सेव करी। भाव के किले नूं चनाउण दे वास्ते सतगुरां ने चाह नूं धारण कीता है, फिर सतगुरां ने सारिआं नूं इंज हुकम कीता। अब ले हो हजार कराह करो जमुना तट ल्याए बनाए तरो। सतगुरु सच्चे पातशाह जी ने दासां नूं हुकम कीता कि हुण तुसीं 1000 रुपये दा कड़ा प्रसाद तैयार करके इथे जमुना दे किनारे दे उत्ते ल्या के रखो। सुनिआ इस दासन शीघ्र तरी बनवाए पले बिद संच करी। कवि संतोख सिंह जी लिखते ने कि दासा ने सतगुरां दी आग्या नूं मन्निआ है, बड़ी शीघ्रता दे नाल ही 1000 रुपये दा कड़ा प्रसाद बना के उस जगह दे उत्ते लै आंदा। सब आण तरियो तत्काल तहां जमुना तट बैठत थान जहां। पाव के जमुना दे किनारे दे उत्ते जिथे सतगुरु जी बैठे सन उथे कड़ा प्रसाद नूं तैयार करके लियांदा गया। गुर नानक याद नाम लिए कर जोर खरे अरदास किए। फिर सारे दे सारे हाथ जोड़ के खलोते ने अरदासा करना शुरू कीता है। सतगुरु नानक दे सच्चे पातशाह जी दे नाम नूं पहला लिया है ते फिर वारी वारी सतगुरु तेग बहादुर सच्चे पातशाह जी तक सारे गुरुआं दा नाम उचारण कीता गया। दसमो पातशाह चिनावत है जमुना तट कोट बनावत है। अरदासे दे विच सतगुरां दे अगे ए अर्ज कीती गई है कि दसवें जड़े पातशाह ने ओह इस जगह दे उत्ते सच्चे पातशाह किले नूं चनाउण दी चाह धारण करदे ने, जमुना तट कोट बनावत है। इस जमुना दे किनारे दे उत्ते इन्हां दी कामना है कि मजबूत किला बने। दिन रहण सहायक आप बनो बिगनागन को तत्काल हनो। अरदासा करन वाले ने अरदासे दे विच ए बेनती कीती है कि तुसी सच्चे पातशाह रात दिन सहायक बन के मदद करनी है, सारे दे सारे जिहड़े वड्डे विघन ने उन्हां नूं तुसी छेती ही दूर करना है। इम होए खरे अरदास करी कर बंद भले प्रणाम करी। कवि संतोख सिंह जी लिखते ने इस तरीके दे नाल सारियां ने खड़े हो के अरदास कीती है ते फिर सारियां ने अरदासे दी समाप्ति तों बाद झोके प्रणाम कीती। बहरो सब में बरताय दियो कर आदर ले मुख खान कियो। अरदासे तों बाद जेड़ा फिर ओ कड़ा प्रसाद बहुता सारा तैयार करके लियांदा सी ओ सारिआं दे विच वरता दित्ता गया है। बड़े आदर सत्कार दे नाल सारिआं ने प्रसाद नूं लिया ते फिर छकिआ। पुणे आप उठे निप संग लियो प्रधान समूह सो संग पयो। ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਜੀ ਆਪ ਉੱਠੇ ਨੇ, ਨਾਲੇ ਰਾਜੇ ਮੇਦਨੀ ਪ੍ਰਕਾਸ਼ ਨੂੰ ਆਪਣੇ ਨਾਲ ਲਿਆ ਹੈ, ਬਹੁਤੇ ਸਾਰੇ ਜਿਹੜੇ ਪ੍ਰਧਾਨ ਆਦਮੀ ਸਨ ਉਹ ਵੀ ਨਾਲ ਹੋਏ। ਬਿਸਤਾਰ ਜਤੇਕ ਬਿਸਾਲ ਚਾਹਿਓ, ਚਿਨਬੇ ਕੋ ਕੋਟ ਸੁਨਾਏ ਕਹਿਓ। ਭਾਵ ਕੇ ਜਿੰਨਾ ਵਿਸਥਾਰ ਦਾ, ਜਿੰਨਾ ਲੰਮਾ ਤੇ ਚੌੜਾ ਉਹ ਕਿਲਾ ਬਣਾਉਣਾ ਹੈ, ਉਹ ਸਾਰੇ ਦਾ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ। ਜਿਸ ਬੀਚ ਹਜ਼ਾਰੋਂ ਬੀਰ ਰਹਿ ਹੈ, ਬ੍ਰਿੰਦਨ ਕੋ ਜਹਿ ਥਾਣ ਲਹਿ। ਭਾਵ ਕੇ ਕਾਰੀਗਰਾਂ ਨੂੰ ਦੱਸਿਆ ਗਿਆ ਹੈ ਕਿ ਐਸਾ ਕਿਲਾ ਬਣਾਉਣਾ ਹੈ ਜਿਹਦੇ ਵਿਚ ਹਜ਼ਾਰਾਂ ਹੀ ਸੂਰਮੇ ਸਮਾ ਸਕਣ। ਇਸ ਤੋਂ ਇਲਾਵਾ ਘੋੜਿਆਂ ਦੇ ਠਹਿਰਨ ਦਾ ਵੀ ਚੰਗਾ ਵਧੀਆ ਬੰਦੋਬਸਤ ਕਿਲੇ ਦੇ ਵਿਚ ਹੋਵੇ। ਲਰ ਬੇਹਤ ਕਾਤ ਬਣਾਏ ਕਰੋ, ਹਤਹੇਤ ਤੁਫੰਗ ਵਿਧਾਨ ਧਰੋ। ਭਾਵ ਕੇ ਲੜਾਈ ਦੇ ਵਾਸਤੇ ਬੜੀ ਘਾਤ ਦੇ ਨਾਲ ਇਹ ਕਿਲਾ ਬਣਾਉਣਾ ਹੈ। ਹਤਹੇਤ ਤੁਫੰਗ ਵਿਧਾਨ ਧਰੋ, ਭਾਵ ਕੇ ਮਾਰਨੇ ਦੇ ਲਈ ਬੰਦੂਕਾਂ ਦੀ ਵਿਧੀ ਬਣਾਓ। ਭਾਵ ਕੇ ਜਿਸ ਜਗ੍ਹਾ ਦੇ ਉੱਤੇ ਰੱਖ ਕੇ ਕਿਲੇ ਦੇ ਅੰਦਰੋਂ ਹੀ ਬੰਦੂਕਾਂ ਚਲਾਈਆਂ ਜਾ ਸਕਣ। ਗੁਰਪੁਰ ਬਹਾਥ ਲਗਾਏ ਦਯੋ, ਰਣ ਲੈਣ ਫਤਿਹ ਉਤਸ਼ਾਹ ਹੀਓ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੇ ਮਨ ਦੇ ਅੰਦਰ ਉਤਸ਼ਾਹ ਹੈ ਵੱਡਾ ਯੁੱਧ ਜਿੱਤਣ ਦਾ, ਉਹਨਾਂ ਸਤਿਗੁਰਾਂ ਨੇ ਫਿਰ ਸਾਰਿਆਂ ਤੋਂ ਪਹਿਲਾਂ ਆਪਣੇ ਹੱਥ ਦੇ ਨਾਲ ਟੱਕ ਲਾਇਆ, ਭਾਵ ਕੇ ਸ਼ੁਰੂਆਤ ਕੀਤੀ। ਸਮਦਾਇ ਲੱਗੇ ਸਭ ਕਾਰ ਕਰੇ, ਗਨ ਪਾਹਣ ਆਣ ਬਣਾਏ ਧਰੇ। ਸਤਿਗੁਰਾਂ ਦੇ ਸ਼ੁਰੂਆਤ ਕਰਨ ਤੋਂ ਬਾਅਦ ਫਿਰ ਬਹੁਤ ਸਾਰੇ ਇਸ ਕਾਰ ਦੇ ਵਿਚ, ਇਸ ਕੰਮ ਦੇ ਵਿਚ ਜੁੜ ਗਏ ਨੇ। ਬਹੁਤੇ ਸਾਰੇ ਪੱਥਰਾਂ ਨੂੰ ਇਕੱਠਾ ਕਰਕੇ ਲਿਆਉਣ ਲੱਗੇ। ਮ੍ਰਿਤਕਾ ਗਨ ਡਾਲਕ ਪੰਕ ਕਨੋ, ਬਹੁਰੌਰ ਪਰਿਓ ਵੱਡ ਜੰਗ ਮਨੋ। ਬਹੁਤੀ ਸਾਰੀ ਮਿੱਟੀ ਨੂੰ ਇਕੱਠਾ ਕੀਤਾ ਹੈ, ਫਿਰ ਮਿੱਟੀ ਦੇ ਵਿਚ ਪਾਣੀ ਪਾ ਕੇ ਗਾਰਾ ਬਣਾਇਆ ਗਿਆ ਹੈ। ਬਹੁਰੌਰ ਪਰਿਓ ਵੱਡ ਜੰਗ ਮਨੋ, ਭਾਵ ਕੇ ਇੰਨਾ ਜ਼ਿਆਦਾ ਵੱਡਾ ਸ਼ੋਰ ਸ਼ਰਾਬਾ ਮਚ ਗਿਆ ਹੈ ਕਿ ਜਿਵੇਂ ਕੋਈ ਬਹੁਤ ਵੱਡਾ ਜੰਗ ਲੜਿਆ ਜਾ ਰਿਹਾ ਹੋਵੇ।
ਸਿਰ ਉਪਰ ਕੋਈ ਉਠਾਵਤ ਹੈ, ਗਣ ਪਾਥਰ ਕੋਈ ਉਖਰਾਵਤ ਹੈ।
ਕੋਈ ਗਾਰੇ ਨੂੰ ਚੁੱਕ ਕੇ ਸਿਰਾਂ ਦੇ ਉੱਤੇ ਲਿਆ ਰਿਹਾ ਹੈ ਤੇ ਕੋਈ ਪੱਥਰਾਂ ਨੂੰ ਉਖਾੜ ਰਿਹਾ।
ਰਘਬੀਰ ਮਨੋ ਦਦ ਸੇਤ ਕਰਿਓ, ਨਰ ਬ੍ਰਿੰਦਨ ਤੇ ਇਮ ਰੌਰ ਪਰਿਓ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਦਾ ਰੌਲਾ ਰੱਪਾ ਉਸ ਵੇਲੇ ਪਿਆ ਹੋਇਆ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵਾਨਰ ਸੈਨਾ ਦੇ ਦੁਆਰਾ ਭਗਵਾਨ ਰਾਮ ਚੰਦਰ ਜੀ ਇੱਕ ਸੇਤੂ ਬਣਾ ਰਹੇ ਹੋਣ ਲੰਕਾ ਦੇ ਵਿਚ ਪਹੁੰਚਣ ਦੇ ਲਈ।
ਕਹਿ ਕੋ ਇੱਕ ਕਾਰ ਕਰਾਵਤ ਹੈ, ਵਿਦ ਰਾਖਣ ਕੋ ਸੋ ਬਤਾਵਤ ਹੈ।
ਕਈ ਤੇ ਕੰਮ ਕਰ ਰਹੇ ਨੇ ਪਰ ਕਈ ਉਹਨਾਂ ਨੂੰ ਕਹਿ ਕਹਿ ਕੇ ਕੰਮ ਕਰਵਾ ਰਹੇ ਨੇ, ਵਿਧੀ ਦੇ ਨਾਲ ਸਾਰਾ ਕੁਝ ਬਣਵਾ ਰਹੇ ਨੇ।
ਗੁਰ ਸਾਂਝ ਸਕਾਰ ਨਿਹਾਰਤ ਹੈ, ਮੁਖ ਸਾਧ ਸਾਧ ਉਚਾਰਤ ਹੈ।
ਭਾਵ ਕੇ ਸ਼ਾਮਾਂ ਨੂੰ ਤੇ ਸਵੇਰੇ ਸਤਿਗੁਰੂ ਜੀ ਦੇਖਦੇ ਨੇ ਖੜੇ ਹੋ ਕੇ, ਮੁਖ ਸਾਧ ਸਾਧ ਉਚਾਰਤ ਹੈ ਤੇ ਸਤਿਗੁਰੂ ਜੀ ਦੇਖ ਕੇ ਫਿਰ ਸਾਰਿਆਂ ਨੂੰ ਹੱਲਾ ਸ਼ੇਰੀ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਸ਼ਾਬਾਸ਼ ਸ਼ਾਬਾਸ਼।
ਮਹੀਪਾਲਕ ਸੈਣ ਕਰੇ ਕ੍ਰਿਤ ਕੋ, ਗੁਰ ਸੰਗਤ ਭਾਉ ਤਰੇ ਚਿਤ ਕੋ।
ਰਾਜੇ ਦੀ ਜਿਹੜੀ ਸੈਨਾ ਹੈ ਉਹ ਸਾਰਾ ਕੰਮ ਕਰਦੀ ਹੈ, ਇਸ ਤੋਂ ਇਲਾਵਾ ਗੁਰੂ ਦੇ ਜਿਹੜੇ ਸੂਰਮੇ ਨੇ ਉਹ ਵੀ ਪ੍ਰੇਮ ਨੂੰ ਧਾਰਨ ਕਰਕੇ ਉਸ ਕੰਮ ਦੇ ਵਿਚ ਜੁਟੇ ਹੋਏ ਨੇ।
ਕਲਗੀ ਤਰ ਕੇ ਪਟਕਾਰ ਕਰੇ, ਪੰਚ ਪ੍ਰਾਤ ਕਰਾਵਤ ਤੀਰ ਥਰੈ।
ਸਤਿਗੁਰਾਂ ਦੇ ਜਿਹੜੇ ਸੂਰਮੇ ਨੇ ਉਹ ਸਾਰੇ ਕੰਮ ਕਰਦੇ ਨੇ, ਇਸ ਤੋਂ ਇਲਾਵਾ ਜਿਹੜੇ ਸੰਗੋਸ਼ਾ ਵਰਗੇ ਪੰਜ ਭਰਾ ਨੇ ਉਹ ਕਹਿ ਕਹਿ ਕੇ ਕੰਮ ਕਰਵਾਉਂਦੇ ਨੇ।
ਬੜ ਬ੍ਰਿੰਦ ਮਸੰਦਨ ਸੰਗ ਲੀਏ, ਨੰਦ ਚੰਦ ਕਹਿ ਉਤਸ਼ਾਹ ਦੀਏ।
ਬਹੁਤੇ ਸਾਰੇ ਮਸੰਦਾਂ ਨੂੰ ਨਾਲ ਲੈ ਕੇ ਜੋ ਦੀਵਾਨ ਨੰਦ ਚੰਦ ਹੈ ਉਹ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਦਿੰਦਾ।
ਨਰ ਹੋਏ ਹਜ਼ਾਰੋਂ ਆਨਤ ਹੈ,
ਕਰ ਤੋਰਨ ਤਾ ਗੜ ਠਾਨਤ ਹੈ। ਭਾਵ ਕਿ ਹਜ਼ਾਰਾਂ ਹੀ ਜਿਹੜੇ ਮਨੁੱਖ ਨੇ ਇਸ ਕਿਲੇ ਨੂੰ ਬਣਾਉਣ ਦੇ ਵਾਸਤੇ ਲੱਗੇ ਹੋਏ ਨੇ, ਬੜੀ ਸ਼ੀਘਰਤਾ ਦੇ ਨਾਲ ਕਿਲੇ ਦੀ ਤਿਆਰੀ ਹੋ ਰਹੀ। ਸਭ ਬਾਸਰ ਦੇਗ ਵਿਸਾਲ ਚੱਲੇ, ਮਨ ਭਾਵਤ ਭੋਜਨ ਪੂਰ ਮਿਲੇ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਸਾਰਾ ਦਿਨ ਜਿਹੜਾ ਗੁਰੂ ਕਾ ਲੰਗਰ ਹੈ ਉਹ ਵੀ ਵਿਸ਼ਾਲ ਰੂਪ ਦੇ ਵਿੱਚ ਚੱਲਦਾ ਹੈ, ਮਨ ਪਾਉਂਦਾ ਜਿਹੜਾ ਭੋਜਨ ਹੈ ਉਹ ਸਾਰੇ ਦੇ ਸਾਰੇ ਛਕਦੇ ਨੇ। ਗੁਰ ਲੇ ਕਰ ਸੰਗ ਮਹੀ ਪਤ ਕੋ, ਫਿਰ ਹੇਰਤ ਹੈ ਸਗਰੀ ਕ੍ਰਿਤ ਕੋ। ਰਾਜੇ ਮੇਦਨੀ ਪ੍ਰਕਾਸ਼ ਨੂੰ ਨਾ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਰ ਇੱਕ ਤਰਫੋਂ ਜਿਹੜਾ ਕੰਮ ਹੋ ਰਿਹਾ ਉਸ ਦੀ ਨਿਗਰਾਨੀ ਕਰਦੇ ਨੇ, ਉਸ ਨੂੰ ਦੇਖਦੇ ਨੇ। ਬਹੁ ਸ਼ੀਘਰ ਬਣਿਓ ਯੁਤ ਸਾਹਤ ਹੈ, ਗੜ ਕੋ ਦਿਨ ਠਾਣਿਓ ਮਾਹਤ ਹੈ। ਭਾਵ ਕੇ ਬੜੀ ਸ਼ੀਘਰਤਾ ਦੇ ਨਾਲ ਬੜੀ ਛੇਤੀ ਹੀ ਜਿਹੜਾ ਕਿਲਾ ਹੈ ਉਹ ਸਾਰਿਆ ਜਾ ਰਿਹਾ ਹੈ। ਗੜ ਦਿੜ ਠਾਣ ਉਮਾਹਤ ਹੈ, ਭਾਵ ਕੇ ਮਜ਼ਬੂਤ ਕਿਲਾ ਬਣ ਰਿਹਾ ਹੈ। ਇਸ ਨੂੰ ਦੇਖ ਕੇ ਸਤਿਗੁਰੂ ਜੀ ਖੁਸ਼ ਹੁੰਦੇ ਨੇ। ਦਿਨ ਦਵਾਦਸ਼ ਮੈਂ ਸਭ ਤਿਆਰ ਕਰਿਓ, ਗਨ ਪਾਹਣ ਪੰਖ ਮਹਾਨ ਧਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 12 ਦਿਨਾਂ ਦੇ ਸਮੇਂ ਦੇ ਵਿੱਚ ਪੂਰਾ ਜਿਹੜਾ ਕਿਲਾ ਸੀ ਉਹ ਬਣ ਕੇ ਤਿਆਰ ਹੋ ਗਿਆ, ਬਹੁਤੇ ਸਾਰੇ ਪੱਥਰ ਜੜੇ ਗਏ। ਰਚ ਸੁੰਦਰ ਦਵਾਰ ਉਦਾਰ ਮਹਾ, ਦ੍ਰਿੜਤਾ ਬਹੁ ਠਾਣ ਜਹਾਂ ਸੋ ਕਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਸੋਹਣੇ ਜਿਹੜੇ ਦਰਵਾਜੇ ਨੇ ਉਹਨਾਂ ਨੂੰ ਬਣਾਇਆ ਗਿਆ ਹੈ, ਬੜੀ ਦ੍ਰਿੜਤਾ ਦੇ ਨਾਲ ਮਜ਼ਬੂਤੀ ਦੇ ਨਾਲ ਕਿਲੇ ਨੂੰ ਤਿਆਰ ਕੀਤਾ। ਰਿਪਿਆ ਸਮੀਪ ਸਕੈ ਨ ਕਬੈ, ਰਹੇ ਅੰਤਰ ਮਾਰਤ ਬਾਹੈ ਸਬੈ। ਕਵੀ ਜੀ ਲਿਖਦੇ ਨੇ ਕਿ ਐਸਾ ਮਜ਼ਬੂਤ ਕਿਲਾ ਬਣਾਇਆ ਗਿਆ ਹੈ ਕਿ ਵੈਰੀ ਕਦੇ ਵੀ ਲਾਗੇ ਫਟਕ ਨਹੀਂ ਸਕਦਾ। ਰਹੇ ਅੰਤਰ ਮਾਰਤ ਵਿਆਹ ਸਬੈ, ਭਾਵ ਕੇ ਅੰਦਰ ਰਹਿ ਕੇ ਅੰਦਰਲਾ ਬਾਹਰਲਿਆਂ ਨੂੰ ਮਾਰਦਾ ਰਹੇ ਗੋਲੀਆਂ। ਇਸ ਤਰ੍ਹਾਂ ਦੀ ਵਿਉਂਤ ਦੇ ਨਾਲ ਕਿਲਾ ਬਣਾਇਆ। ਗੜ ਪੂਰਨ ਕੀਨ ਬਣਾਏ ਗਨ, ਜਿਸ ਮੇ ਰਚੀ ਅੰਤ ਮਹਾਨ ਨਰ। ਇਸ ਤਰੀਕੇ ਦਾ ਕਿਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਜ਼ਬੂਤ ਬਣਾਇਆ ਗਿਆ ਹੈ। ਇੰਨਾ ਜ਼ਿਆਦਾ ਵੱਡਾ ਖੁੱਲਾ ਕਿਲਾ ਹੈ ਕਿ ਜਿਹਦੇ ਵਿੱਚ ਬਹੁਤੇ ਸਾਰੇ ਮਨੁੱਖ ਰਹਿ ਸਕਦੇ ਨੇ। ਗੁਰ ਪਾਸ ਮਹੀਪਤ ਜਾਤ ਪਾਇਓ, ਪਿਖ ਕੋਟ ਵਿਸਾਲ ਆਨੰਦ ਹੀਓ। ਜਦੋਂ ਕਿਲਾ ਪੂਰਾ ਬਣ ਕੇ ਤਿਆਰ ਹੋ ਗਿਆ, ਰਾਜੇ ਮੇਦਨੀ ਪ੍ਰਕਾਸ਼ ਨੇ ਜਾ ਕੇ ਕਿਲੇ ਨੂੰ ਦੇਖਿਆ ਤੇ ਬਹੁਤ ਜ਼ਿਆਦਾ ਖੁਸ਼ ਹੋਇਆ। ਅਰ ਬ੍ਰਿੰਦਨ ਕੀ ਨਹੀਂ ਚਿੰਤ ਰਹੀ, ਗੁਰ ਪੂਰਨ ਕੀ ਕਰਨਾ ਸੋ ਲਹੀ। ਰਾਜਾ ਮੇਦਨੀ ਪ੍ਰਕਾਸ਼ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਬਹੁਤੇ ਸਾਰੇ ਵੈਰੀਆਂ ਦੀ ਜਿਹੜੀ ਚਿੰਤਾ ਹੈ ਹੁਣ ਮੇਰੀ ਦੂਰ ਹੋ ਗਈ ਹੈ, ਕਿਉਂਕਿ ਪੂਰਨ ਸਤਿਗੁਰਾਂ ਨੇ ਮੇਰੇ ਉੱਤੇ ਵੱਡੀ ਦਇਆ ਕੀਤੀ। ਪਦ ਪੰਕਜ ਬੰਦਤ ਬੈਠ ਗਯੋ, ਮਨ ਕੀ ਤੇ ਜਾਣ ਬਖਾਨ ਕੀਓ। ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਜਦੋਂ ਰਾਜਾ ਬੈਠਿਆ, ਮਨ ਕੀ ਤੇ ਜਾਣ ਬਖਾਨ ਕੀਓ, ਭਾਵ ਕੇ ਰਾਜੇ ਦੇ ਮਨ ਦੀ ਗੱਲ ਨੂੰ ਬੁੱਝ ਕੇ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਵਚਨ ਕੀਤਾ। ਸੁਣ ਭੂਪਤ ਤ੍ਰਾਸ ਨਤਾਵਦ ਹੈ, ਇਸ ਥਾਨ ਵਿਖੇ ਹਮ ਜਾਵਦ ਹੈ। ਸਤਿਗੁਰੂ ਜੀ ਕਹਿੰਦੇ ਨੇ ਹੇ ਰਾਜਾ, ਤੈਨੂੰ ਉਨਾ ਚਿਰ ਕਿਸੇ ਵੀ ਡਰ ਦੀ ਕੋਈ ਲੋੜ ਨਹੀਂ ਹੈ ਜਿੰਨਾ ਚਿਰ ਤੱਕ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਅਸੀਂ ਵਸ ਰਹੇ। ਅਸ ਕੋ ਬਲਵਾਨ ਜੋ ਆਏ ਸਕੈ, ਕਰ ਪਾਉਣ ਬਾਂਕ ਜੋ ਤੋਹੇ ਤਕੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਐਸਾ ਕੋਈ ਵੀ ਬਲਵਾਨ ਦੁਨੀਆਂ ਦੇ ਵਿੱਚ ਪੈਦਾ ਨਹੀਂ ਹੋ ਸਕਿਆ ਜਿਹੜਾ ਕਿ ਸਾਡੇ ਉੱਤੇ ਚੜ ਕੇ ਆਏਗਾ। ਕਰ ਪਾਉਣ ਬਾਂਕ ਸਤੋਹੇ ਤਕੈ, ਭਾਵ ਕਿ ਟੇਢੀ ਨਜ਼ਰ ਦੇ ਨਾਲ ਵੀ ਤੈਨੂੰ ਕੋਈ ਤੱਕ ਨਹੀਂ ਸਕਦਾ। ਪਗ ਪਾਵਣ ਦੇਉ ਨਹੀਂ ਕਿਸ ਕੋ, ਚੜ ਆਏ ਲਖੋ ਮ੍ਰਿਤ ਹੈ ਤਿਹ ਕੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਿਲੀ ਗੱਲ ਇਹ ਹੈ ਕਿ ਕੋਈ ਵੈਰੀ ਚੜ ਕੇ ਨਹੀਂ ਆਵੇਗਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਚੜ ਕੇ ਆਵੇਗਾ ਉਸ ਦੀ ਮੌਤ ਹੋਵੇਗੀ। ਮੈਂ ਤੇਰੇ ਦੇਸ਼ ਦੇ ਵਿੱਚ, ਤੇਰੇ ਇਲਾਕੇ ਦੇ ਵਿੱਚ ਤੇਰੇ ਵੈਰੀ ਦੇ ਪੈਰਾਂ ਨੂੰ ਪੈਣ ਨਹੀਂ ਦਿਆਂਗਾ।
ਨਿਸ਼ਚਿੰਤ ਸਦਾ ਨਿਜ ਰਾਜ ਕਰੋ, ਗੁਰ ਧਾਮ ਵਿਖੇ ਨਿਤ ਭਾਉ ਤਰੋ।
ਸਤਿਗੁਰੂ ਜੀ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿੰਦੇ ਨੇ ਕਿ ਚਿੰਤਾ ਤੋਂ ਰਹਿਤ ਹੋ ਕੇ ਤੂੰ ਆਪਣੇ ਰਾਜ ਨੂੰ ਕਰ, ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਪ੍ਰੇਮ ਨੂੰ ਧਾਰਨ ਕਰ।
ਜੁਗ ਲੋਕ ਸਹਾਇਕ ਹੋਵੇਂਗੇ, ਬਿਗਨੰਗਨ ਪਾਪੇ ਖੋਵੇਂਗੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰੇ ਦੋਵਾਂ ਲੋਕਾਂ ਦੇ ਵਿੱਚ ਅਸੀਂ ਸਹਾਇਕ ਬਣਾਂਗੇ, ਤੇਰੇ ਸਾਰੇ ਦੇ ਸਾਰੇ ਵਿਘਨਾਂ ਨੂੰ ਤੇ ਪਾਪਾਂ ਨੂੰ ਦੂਰ ਕਰਾਂਗੇ।
ਕਰ ਜੋਰ ਬਿਨ ਮਹੀਪਾਲ ਕਰੇ, ਮਨ ਮੋਰ ਭਰੋਸ ਇਹੀ ਸੋ ਤਰੇ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਹੱਥ ਜੋੜ ਕੇ ਫਿਰ ਰਾਜਾ ਕਹਿੰਦਾ ਮਨ ਮੋਰ ਭਰੋਸ ਇਹੀ ਸੋ ਤਰੇ, ਭਾਵ ਕਿ ਮੇਰੇ ਮਨ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸੱਚੇ ਪਾਤਸ਼ਾਹ ਭਰੋਸਾ ਹੈ, ਵਿਸ਼ਵਾਸ। ਸੱਚੇ ਪਾਤਸ਼ਾਹ, ਰਾਜ ਦੀ ਹੱਦ ਦੇ ਉੱਤੇ ਤੁਸੀਂ ਮਜ਼ਬੂਤ ਕਿਲਾ ਰਚ ਕੇ ਮੇਰੀ ਚਿੰਤਾ ਨੂੰ ਦੂਰ ਕਰ ਦਿੱਤਾ।
ਨਿਤ ਰਾਵਰ ਘੇਰ ਪ੍ਰਤਾਪ ਮਹਾ, ਸੁਨਿਅੰਤ ਪ੍ਰਿਥੀ ਤਲ ਜਾਹੇ ਤਹਾਂ।
ਕਹਿੰਦਾ ਕਿ ਤੁਹਾਡਾ ਹੀ ਜਿਹੜਾ ਪ੍ਰਤਾਪ ਹੈ ਉਹ ਵੱਡੇ ਤੋਂ ਵੱਡਾ ਸੱਚੇ ਪਾਤਸ਼ਾਹ ਪ੍ਰਿਥੀ ਦੇ ਉੱਤੇ ਸੁਣਿਆ ਜਾ ਰਿਹਾ।
ਇਮ ਤੀਰਜ ਦੀਨ ਮਹੀਸ਼ਰ ਕੋ, ਲਖਲੀਨ ਗੁਰੂ ਤਨ ਈਸ਼ਨ ਕੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਰਾਜੇ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੱਡਾ ਧੀਰ ਹੀ ਦਿੱਤਾ ਹੈ। ਦੂਸਰੇ ਪਾਸੇ ਲਖਲੀਨ ਗੁਰੂ ਤਨ ਈਸ਼ਨ ਕੋ, ਭਾਵ ਕੇ ਸਤਿਗੁਰਾਂ ਨੂੰ ਈਸ਼ਵਰ ਸਰੂਪ ਰਾਜੇ ਨੇ ਜਾਣ ਲਿਆ।
ਕਰ ਜੋਰਤ ਸੇਵਤ ਭਾਉ ਤਰੇ, ਬਹੁ ਬਾਰ
ਬਾਕ ਬਿਲਾਸ ਕਰੇ। ਤੇ ਬਹੁਤੇ ਸਾਰੇ ਨਿਤਾ ਪ੍ਰਤੀ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਰਾਜਾ ਕਰਦਾ।
ਗੁਰ ਸੰਗ ਅਖੇਰ ਪਿਆਨਤ ਹੈ, ਜਿਤ ਕਾਨਣ ਦੀਹ ਬਖਾਨਤ ਹੈ।
ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਦੋਂ ਜਾਂਦੇ ਨੇ ਤੇ ਰਾਜਾ ਸਤਿਗੁਰਾਂ ਦੇ ਨਾਲ ਜਾਂਦਾ ਹੈ। ਜਿਹੜਾ ਜੰਗਲ ਬਹੁਤ ਗਾੜਾ ਹੁੰਦਾ ਹੈ ਉਸ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਖੇਡਿਆ ਜਾਂਦਾ।
ਮ੍ਰਿਗ ਕੇ ਹਰ ਆਏ ਸੰਘਾਰਤ ਹੈ, ਤੁਪ ਕਾਣ ਕੇ ਬਾਣ ਪ੍ਰਹਾਰਤ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮ੍ਰਿਗ ਕੇਹਰ ਆਏ ਸੰਘਾਰਤ ਹੈ, ਮ੍ਰਿਗਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸ਼ੇਰ ਦੀ ਖਬਰ ਮਿਲੇ ਤੇ ਉਹਨੂੰ ਵੀ ਜਾ ਕੇ ਸੰਘਾਰਿਆ ਜਾਂਦਾ ਹੈ। ਕਾਣ ਕੇ ਬਾਣ ਪ੍ਰਹਾਰਤ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਤੁਪਕਾਂ ਭਾਵ ਕੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਤੇ ਕਦੇ ਤਲਵਾਰਾਂ ਦੇ ਨਾਲ ਸ਼ਿਕਾਰ ਖੇਡਦੇ ਨੇ।
ਬਹੁ ਬਾਜ ਸਚਾਨਣ ਸਵਾਨਣ ਕੋ, ਇਮ ਛੋਰਤ ਗਾਹਤ ਕਾਨਣ ਕੋ।
ਬਹੁਤਿਆਂ ਬਾਜਾਂ ਨੂੰ, ਬਹੁਤਿਆਂ ਸਾਰਿਆਂ ਸ਼ਿਕਾਰੀ ਕੁੱਤਿਆਂ ਨੂੰ ਛੱਡਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜੰਗਲ ਨੂੰ ਗਾਉਂਦੇ ਨੇ।
ਕਲ ਗੀ ਤਰ ਕੋ ਹਰ ਖਾਵਤ ਹੈ, ਬਣ ਕੀ ਬਹੁ ਘਾਤ ਬਤਾਵਤ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਸੰਭਵ ਯਤਨ ਦੇ ਨਾਲ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਹੈ। ਬਹੁਤ ਘਾਤ ਦੀਆਂ ਵਿਉਂਤਾਂ ਜੰਗਲ ਦੇ ਬਾਰੇ ਦੱਸਦਾ।
ਥਿਰ ਤਾ ਪੁਣ ਆਏ ਨਵੇਸ ਕਰ, ਮਿਲ ਬੈਠਤ ਹੈ ਔਰ ਪਾਉ ਤਰੇ।
ਸ਼ਿਕਾਰ ਖੇਡਣ ਤੋਂ ਬਾਅਦ ਆਣ ਕੇ ਫਿਰ ਇੱਕ ਜਗ੍ਹਾ ਦੇ ਉੱਤੇ ਬੈਠ ਜਾਂਦੇ ਨੇ।
ਮਿਲ ਬੈਠਤ ਹੈ ਔਰ ਪਾਉ ਤਰੇ,
ਭਾਵ ਕੇ ਦੋਵਾਂ ਪਾਸਿਆਂ ਦਾ ਭਾਉ ਬਹੁਤਾ ਹੈ, ਪ੍ਰੇਮ ਬਹੁਤਾ ਹੈ। ਇਸ ਤਰ੍ਹਾਂ ਰਾਜੇ ਦੇ ਨਾਲ ਸਤਿਗੁਰੂ ਜੀ ਬੈਠਦੇ ਨੇ।
ਨਰ ਕੋ ਨਿਜ ਦੇਸ਼ ਪਠਾਵਤ ਹੈ, ਵਸਤੂ ਗੁਰ ਹੇਤ ਅਨਾਵਤ ਹੈ।
ਕਦੇ ਕਦੇ ਰਾਜਾ ਆਪਣੇ ਆਦਮੀਆਂ ਨੂੰ ਆਪਣੀ ਰਾਜਧਾਨੀ ਦੇ ਵਿੱਚ ਭੇਜ ਦਿੰਦਾ ਤੇ ਬਹੁਤੀਆਂ ਸਾਰੀਆਂ ਗੁਰੂ ਜੀ ਦੇ ਵਾਸਤੇ ਚੀਜ਼ਾਂ ਮੰਗਵਾਉਂਦਾ।
ਦਿਨ ਕੇਤਕ ਭੂਪ ਸਮੀਪ ਰਿਓ,
ਪੁਰ ਨਾਹਣ ਕੋ ਪੁਣ ਜਾਨ ਚਾਹਿਓ। ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ, ਕਾਫੀ ਦਿਨ ਸਤਿਗੁਰਾਂ ਦੇ ਲਾਗੇ ਹੀ ਰਾਜਾ ਮੇਦਨੀ ਪ੍ਰਕਾਸ਼ ਰਿਹਾ ਤੇ ਫੇਰ ਉਸ ਨੇ ਨਾਹਣ ਭਾਵ ਕੇ ਆਪਣੀ ਰਾਜਧਾਨੀ ਦੇ ਵਿਚ ਵਾਪਸ ਜਾਣ ਦਾ ਮਨ ਬਣਾਇਆ। ਔਰ ਕੀ ਗੁਰ ਜਾਣ ਬੇਦਾ ਸੋ ਕਰਿਓ, ਪਗ ਪੰਕਜ ਪੈਰ ਨਿਪ ਹਾਥ ਤਰਿਓ। ਭਾਵ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਨਹੀਂ ਕੀਤੀ, ਮਨ ਦੇ ਵਿਚ ਹੀ ਜਾਣ ਦੇ ਵਿਚਾਰ ਕੀਤੀ ਤੇ ਅੰਤਰਜਾਮੀ ਸਤਿਗੁਰਾਂ ਨੇ ਰਾਜੇ ਦੀ ਮਨ ਦੀ ਦਸ਼ਾ ਨੂੰ ਜਾਣਿਆ ਤੇ ਸਤਿਗੁਰਾਂ ਨੇ ਜਾਣ ਦੀ ਆਗਿਆ ਦਿੱਤੀ ਹੈ। ਜਾਣ ਤੋਂ ਪਹਿਲਾਂ ਹੱਥ ਜੋੜ ਕੇ ਆਪਣੇ ਮੱਥੇ ਨੂੰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਲਾਇਆ ਰਾਜੇ ਮੇਦਨੀ ਪ੍ਰਕਾਸ਼ ਨੇ। ਨਿਤ ਬਾਸ ਸਮੀਪ ਆਪਣ ਕੋ, ਵਿਸ਼ਵਾਸ ਬਡੋਰ ਪਖਾਪਣ ਕੋ। ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇੱਥੇ ਲਾਗੇ ਹੀ ਆਪ ਜੀ ਦਾ ਵਾਸ ਹੋਇਆ। ਸੱਚੇ ਪਾਤਸ਼ਾਹ, ਵੈਰੀ ਨੂੰ ਤੁਸੀਂ ਮਾਰੋਗੇ, ਮੇਰੇ ਮਨ ਦੇ ਵਿਚ ਇਸ ਤਰ੍ਹਾਂ ਦਾ ਵੱਡਾ ਵਿਸ਼ਵਾਸ। ਸਿਮਰੋ ਤਤਕਾਲ ਆਵਣ ਹੈ, ਰੁਚ ਸੰਗ ਬਸੋ ਥਲ ਪਾਵਨ ਹੈ। ਰਾਜਾ ਕਹਿੰਦਾ ਕਿ ਰੁਚੀ ਦੇ ਨਾਲ ਸੱਚੇ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਤੁਸੀਂ ਆਪਣਾ ਵਾਸਾ ਰੱਖੋ, ਕਿਉਂਕਿ ਬਹੁਤ ਵਧੀਆ ਜਗ੍ਹਾ ਹੈ। ਸਿਮਰੋ ਤਤਕਾਲ ਆਵਣ ਹੈ, ਭਾਵ ਕੇ ਸੱਚੇ ਪਾਤਸ਼ਾਹ ਜਦੋਂ ਵੀ ਤੁਸੀਂ ਮੈਨੂੰ ਸਿਮਰਨ ਕਰੋਗੇ, ਭਾਵ ਕੇ ਜਦੋਂ ਵੀ ਮੈਨੂੰ ਯਾਦ ਫਰਮਾਓਗੇ, ਮੈਂ ਤਤ ਛਿਨ ਹੀ ਹਾਜ਼ਰ ਹੋਵਾਂਗਾ। ਬਖਸ਼ਿਓ ਸਿਰ ਪਾਓ ਕਨੇ ਤਨ ਕੋ, ਸਿਰ ਪੇ ਤਰ ਮੋਦ ਕੀਓ ਮਨ ਕੋ। ਜਾਣ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਸਾਰਾ ਧਨ ਤੇ ਸਿਰੋਪਾ ਬਖਸ਼ਿਸ਼ ਕੀਤਾ ਰਾਜੇ ਨੂੰ। ਰਾਜੇ ਨੇ ਸਤਿਗੁਰਾਂ ਦੇ ਸਿਰੋਪੇ ਨੂੰ ਲੈ ਕੇ ਖੁਸ਼ੀ ਨੂੰ ਧਾਰਨ ਕਰਕੇ ਆਪਣੇ ਸਿਰ ਦੇ ਉੱਤੇ ਰੱਖਿਆ। ਚੜ ਵਾਹਣ ਪੈ ਤਬ ਜਾਤ ਪਯੋ, ਪੁਰ ਨਾਹਣ ਜਾਏ ਨਿਚਿੰਤ ਪਯੋ। ਭਾਵ ਕੇ ਘੋੜੇ ਦੀ ਸਵਾਰੀ ਕਰਕੇ ਉਹ ਤਤਕਾਲ ਹੀ ਉਥੋਂ ਚਲਿਆ ਗਿਆ ਹੈ। ਪੁਰ ਨਾਹਣ ਜਾਏ ਨਿਸ਼ਚਿੰਤ ਪਯੋ, ਭਾਵ ਕੇ ਆਪਣੀ ਰਾਜਧਾਨੀ ਦੇ ਵਿਚ ਜਾ ਕੇ ਬਿਲਕੁਲ ਨਿਸ਼ਚਿੰਤ ਹੋਇਆ। ਇਤ ਸਿਰ ਕਲਗੀ ਤਰ ਬਾਸ ਕਰਿਓ, ਜਸ ਦੇਸ਼ ਬਦੇਸ਼ ਬਿਖੈ ਪਸਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਇਸ ਤਰੀਕੇ ਦੇ ਨਾਲ ਹੁਣ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਵਾਸਾ ਕਰ ਰਹੇ ਨੇ। ਸਤਿਗੁਰਾਂ ਦਾ ਜਿਹੜਾ ਜਸ ਹੈ ਉਹ ਬਹੁਤ ਦੂਰ ਦੂਰ ਤੱਕ ਫੈਲਿਆ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਰੀਏ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਬਾਰੇ ਬਿਆਨ ਕਰਦੇ ਨੇ। ਸਤਿਗੁਰੂ ਜੀ ਨਾਹਣ ਰਹਿਣ ਲੱਗੇ, ਖੁਸ਼ੀ ਵਗੇ ਪਹਾੜਾਂ ਦੀ ਲਹਿਰ ਸੋਹਣੀ। ਨੇੜੇ ਜਮਣਾ ਵਗਦੀ ਬੰਨ ਤਾਰਾ, ਉੱਚੇ ਨੀਵੇਂ ਥਾਂ ਜੰਗਲਾਂ ਸੈਰ ਸੋਹਣੀ। ਚਾਰੋਂ ਤਰਫ ਹੀ ਸਬਜ਼ੀਆਂ ਨਜ਼ਰ ਆਵਣ, ਜਿਵੇਂ ਫੱਬਦੀ ਧੂੜ ਬਗੈਰ ਸੋਹਣੀ। ਵਿੱਚ ਜੰਗਲਾਂ ਸੈਰ ਸ਼ਿਕਾਰ ਬਹੁਤਾ, ਖੜੀ ਚੀੜ ਦਿਆਰ ਤੇ ਕੈਲ ਸੋਹਣੀ। ਰਾਜਾ ਨਾਲ ਪ੍ਰੀਤ ਦੇ ਟੈਲ ਕਰਦਾ, ਨੀਅਤ ਉਸ ਦੀ ਸਾਫ ਨਿਰਵੈਰ ਸੋਹਣੀ। ਚਿਤ ਲੱਗ ਗਿਆ ਕਰਤਾਰ ਸਿੰਘਾ, ਧਰਤ ਹਰੀ ਭਰੀ ਪੈਰ ਪੈਰ ਸੋਹਣੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਹੁਣ ਸਤਿਗੁਰੂ ਜੀ ਉੱਥੇ ਰਹਿਣ ਲੱਗੇ ਨੇ, ਸਤਿਗੁਰਾਂ ਦਾ ਚਿੱਤ ਪਰਚ ਗਿਆ ਹੈ, ਕਿਉਂਕਿ ਧਰਤੀ ਹਰੀ ਭਰੀ ਹੈ, ਹਰ ਇੱਕ ਜਗ੍ਹਾ ਬਹੁਤ ਹੀ ਜ਼ਿਆਦਾ ਸੁਹਾਵਣੀ।
ਪਟ ਰਾਖਤ ਜੋ ਚਲ ਆਵਤ ਹੈ, ਪ੍ਰਤਿਬਾਸਰ ਸੈਣ ਬਦਾਵਤ ਹੈ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੈਨਾ ਨੂੰ ਹੋਰ ਵੀ ਜ਼ਿਆਦਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਪ੍ਰਤੀ ਦਿਨ ਆਪਣੀ ਸੈਨਾ ਦੇ ਵਿਚ ਵਾਧਾ ਕਰ ਰਹੇ ਨੇ।
ਹੋਏ ਹਿੰਦ ਕਿਦੋਂ ਤੁਰਕਾਣ ਕੋ, ਤਰ ਆਇਦ ਜਾਏ ਸਮੀਪ ਜੋ।
ਭਾਵ ਕੇ ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਮੁਸਲਮਾਨ ਹੋਵੇ, ਜਿਹੜਾ ਵੀ ਸ਼ਸਤਰਧਾਰੀ ਆ ਜਾਂਦਾ ਹੈ ਉਹਨੂੰ ਸਤਿਗੁਰੂ ਜੀ ਸੈਨਾ ਦੇ ਵਿਚ ਸ਼ਾਮਲ ਕਰ ਲੈਂਦੇ।
ਦਰਮਾਹਣ ਕੋ ਤਿਸ ਬੰਦ ਰੱਖੈ, ਕਰ ਮੇਲਤ ਹੈ ਮਿਸਲਾਣ ਬਿਖੈ।
ਭਾਵ ਕੇ ਜਿਹੜਾ ਵੀ ਆਉਂਦਾ ਹੈ ਉਹਦੀ ਤਨਖਾਹ ਮੁਕਰਰ ਕਰਕੇ ਆਪਣੀ ਸੈਨਾ ਦੇ ਵਿਚ ਭਰਤੀ ਕਰ ਲੈਂਦੇ ਨੇ।
ਤੇ ਫਿਰ ਜਥਿਆਂ ਦੇ ਵਿਚ ਉਸ ਨੂੰ ਮੇਲ ਦਿੱਤਾ ਜਾਂਦਾ। ਦਲ ਦੀ ਰਗਕੀਨ ਬਟੋਰਨ ਕੋ ਸ਼ਲਖੈ ਚਲਵਾਏ ਸੋ ਜ਼ੋਰਨ ਕੋ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡਾ ਦਲ ਸਤਿਗੁਰਾਂ ਨੇ ਇਕੱਠਾ ਕੀਤਾ ਹੈ, ਸ਼ਲਖੈ ਚਲਵਾਏ ਤੋ ਜ਼ੋਰਨ ਕੋ, ਭਾਵ ਕੇ ਜ਼ੋਰ ਦੇ ਨਾਲ ਸ਼ਲਖਾਂ ਚਲਾਈਆਂ ਜਾਂਦੀਆਂ ਨੇ, ਭਾਵ ਕੇ ਜਦੋਂ ਬਹੁਤੀਆਂ ਸਾਰੀਆਂ ਇਕੱਠੀਆਂ ਬੰਦੂਕਾਂ ਚਲਾਈਆਂ ਜਾਣ ਉਸ ਨੂੰ ਆਖਿਆ ਜਾਂਦਾ ਹੈ ਸ਼ਲਖ। ਤੁਨ ਦੂਰ ਲੱਗੇ ਸੁਨਿਆ ਤਮਹਾ ਤਿੰਨ ਦੇਸ਼ਨ ਬਾਤ ਜਹਾਂ ਸੋ ਕਹਾਂ। ਭਾਵ ਕੇ ਜਦੋਂ ਇਕੱਠੀਆਂ ਬਹੁਤੀਆਂ ਸਾਰੀਆਂ ਬੰਦੂਕਾਂ ਚਲਦੀਆਂ ਨੇ ਤੇ ਫਿਰ ਉਹ ਆਵਾਜ਼ ਦੂਰ ਤੱਕ ਉਹਨਾਂ ਦੀ ਜਾਂਦੀ ਹੈ। ਤਿੰਨ ਦੇਸ਼ਨ ਬਾਤ ਜਹਾਂ ਸੋ ਕਹਾਂ, ਭਾਵ ਕੇ ਉਹਨਾਂ ਇਲਾਕਿਆਂ ਦੇ ਵਿਚ ਜਿੱਥੇ ਕਿੱਥੇ ਆਵਾਜ਼ ਪਹੁੰਚਦੀ। ਗੜ ਕੋ ਦਿੜਕੀਨ ਗੁਰੂ ਇਤ ਹੈ ਜਿਹ ਦੁੰਦ ਮਚਾਵਣ ਕੋ ਚਿਤ ਹੈ। ਲੋਕੀ ਗੱਲਾਂ ਕਰਦੇ ਨੇ ਕਿ ਗੁਰੂ ਨੇ ਦ੍ਰਿੜਤਾ ਦੇ ਨਾਲ ਇੱਕ ਮਜ਼ਬੂਤ ਕਿਲਾ ਬਣਾਇਆ ਹੈ ਜਿਸ ਗੁਰੂ ਦਾ ਹਿੱਤ ਹੈ ਲੜਾਈ ਲੜਨ ਦੇ ਵਾਸਤੇ। ਦਲ ਰੋਜ ਵਿਸਾਲ ਸਕੇਲਤ ਹੈ ਫਿਰ ਦੂਣ ਅਖੇਰਨ ਖੇਲਤ ਹੈ। ਲੋਕੀ ਗੱਲਾਂ ਕਰਦੇ ਨੇ ਕਿ ਗੁਰੂ ਨੇ ਮਜ਼ਬੂਤ ਕਿਲਾ ਬਣਾਇਆ ਹੈ। ਗੁਰੂ ਦਾ ਚਿੱਤ ਹਮੇਸ਼ਾ ਕਰਦਾ ਹੈ ਲੜਾਈ ਲੜਨ ਦੇ ਵਾਸਤੇ। ਦਿਨ ਪ੍ਰਤੀ ਦਿਨ ਉਹ ਆਪਣੇ ਦਲ ਨੂੰ ਬਹੁਤ ਜ਼ਿਆਦਾ ਵਧਾ ਰਿਹਾ ਹੈ ਤੇ ਫਿਰ ਜੰਗਲ ਦੇ ਵਿਚ ਸ਼ਿਕਾਰ ਖੇਡਦਾ। ਚਲਵਾਏ ਵਿਸ਼ਾਲ ਤੁਫੰਗਣ ਕੋ ਬਖਸ਼ੈ ਤਨ ਦੀਰਘ ਸੰਗਣ ਕੋ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਬੰਦੂਕਾਂ ਸਤਿਗੁਰੂ ਜੀ ਚਲਾਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਥੀਆਂ ਨੂੰ ਬਹੁਤਾ ਸਾਰਾ ਧਨ ਵੀ ਪ੍ਰਦਾਨ ਕਰਦੇ ਨੇ। ਸੁਣ ਕੇ ਪਟ ਚਾਕਰ ਹੋਵਣ ਕੋ ਬਹੁ ਆਏ ਚਲੇ ਸੁਖ ਜੋਵਣ ਕੋ। ਭਾਵ ਕੇ ਸਤਿਗੁਰਾਂ ਦੀ ਬਹੁਤ ਜ਼ਿਆਦਾ ਜਦੋਂ ਧੁੰਮ ਪਈ ਹੈ ਉਸ ਵੇਲੇ ਫਿਰ ਨੌਕਰੀ ਕਰਨ ਦੇ ਵਾਸਤੇ ਬਹੁਤੇ ਸਾਰੇ ਮਨੁੱਖ ਆਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸੁਖਾਂ ਦੀ ਪ੍ਰਾਪਤੀ ਦੇ ਲਈ। ਕਬ ਰਾਖਤ ਬੀ ਸਪੱਚੀ ਸਣ ਕੋ ਚਿਹਰਾ ਲਿਖ ਬੇ ਕਬ ਤੀਸਣ ਕੋ। ਕਵੀ ਜੀ ਲਿਖਦੇ ਨੇ ਕਦੇ ਵੀਹ ਕਦੇ ਪੱਚੀ ਤੇ ਕਦੇ ਤੀਹ ਇਹ ਆਦਮੀ ਰੱਖੇ ਜਾਂਦੇ ਨੇ ਉਹਨਾਂ ਸਾਰਿਆਂ ਦੇ ਨਾਵਾਂ ਨੂੰ ਤੇ ਉਹਨਾਂ ਦੇ ਹੁੜੀਏ ਨੂੰ ਲਿਖਿਆ ਜਾਂਦਾ। ਬਹੁ ਬੇਚਣ ਕੋ ਹੈ ਆਨਤ ਹੈ ਗੁਰ ਤੇ ਤਨ ਲੇਤ ਪਿਆਨਤ ਹੈ। ਇਸ ਤੋਂ ਇਲਾਵਾ ਘੋੜਿਆਂ ਦੇ ਜਿਹੜੇ ਬਹੁਤ ਸਾਰੇ ਵਪਾਰੀ ਨੇ ਆਪਣੇ ਘੋੜਿਆਂ ਨੂੰ ਵੇਚਣ ਦੇ ਵਾਸਤੇ ਲਿਆਉਂਦੇ ਨੇ, ਬਹੁਤਾ ਸਾਰਾ ਧਨ ਦੇ ਕੇ ਸਤਿਗੁਰੂ ਜੀ ਘੋੜੇ ਖਰੀਦਦੇ ਨੇ। ਬਲਵਾਨ ਤੁਰੰਗ ਕੇ ਵੀਰ ਕਉ ਗੁਰ ਪਾਸ ਪਹੁੰਚਤ ਆਨ ਜੋ। ਭਾਵ ਕੇ ਜਿਹੜਾ ਵੀ ਕੋਈ ਬਲਵਾਨ ਘੋੜਾ ਹੁੰਦਾ ਹੈ ਜਾਂ ਕੋਈ ਬਲਵਾਨ ਸੂਰਮਾ ਹੁੰਦਾ ਹੈ ਉਹ ਸਤਿਗੁਰਾਂ ਦੇ ਕੋਲ ਹੀ ਪਹੁੰਚਦਾ। ਸਭ ਕੋ ਕਰ ਲੇਤ ਸਮੀਪ ਤਬੈ ਤਨ ਦੇਤ ਛਿਮਾਹਣ ਹੋਤ ਜਬੈ। ਭਾਵ ਕੇ ਬਲੀ ਘੋੜਿਆਂ ਨੂੰ ਤੇ ਬਲੀ ਸੂਰਮਿਆਂ ਨੂੰ ਸਤਿਗੁਰੂ ਜੀ ਆਪਣੀ ਸੈਨਾ ਦੇ ਵਿਚ ਭਰਤੀ ਕਰਦੇ ਨੇ ਸ਼ਾਮਲ ਕਰਦੇ ਨੇ। ਧਨ ਦੇਤ ਛਿਮਾਹਣ ਹੋਤ ਜਬੈ, ਭਾਵ ਕੇ ਛੇ ਮਹੀਨਿਆਂ ਤੋਂ ਬਾਅਦ ਧਨ ਦਿੱਤਾ ਜਾਂਦਾ। ਜਮਨਾ ਤਟ ਬੈਠ ਬਿਲਾਸ ਕਰ ਸਭ ਜੀ ਚੋਰ ਆਨੰਦ ਤਰ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਨੇ ਐਸੀ ਰਚਨਾ ਰਚਾਈ ਹੋਈ ਹੈ ਸਬਜੀ ਚਹੋਰ ਆਨੰਦ ਤਰਾਂ, ਭਾਵ ਕੇ ਹਰ ਇੱਕ ਤਰਫ ਬਹੁਤ ਜ਼ਿਆਦਾ ਹਰਿਆਲੀ ਛਾਈ ਹੋਈ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀ ਨਿੱਤ ਦੀ ਕਾਰ ਦਾ ਜ਼ਿਕਰ ਕਰਦੇ ਨੇ। ਪਹਿਲੇ ਪਹਿਰ ਹਮੇਸ਼ ਦੀਵਾਨ ਲੱਗੇ ਰਾਗੀ ਆਸਾ ਦੀ ਵਾਰ ਉਚਾਰ ਕਰਦੇ ਸਤਿਗੁਰੂ ਜੀ ਵਿੱਚ ਦੀਵਾਨ ਬਹਿੰਦੇ ਆਣ ਆਣ ਕੇ ਲੋਕ ਦੀਦਾਰ ਕਰਦੇ। ਪਹਿਰ ਪਿਛਲੇ ਨਾਲ ਲੈ ਯੋਧਿਆਂ ਨੂੰ ਵਿੱਚ ਜੰਗਲਾਂ ਸੈਰ ਸ਼ਿਕਾਰ ਕਰਦੇ ਸ਼ੇਰ ਚਿਤਰੇ ਬਾਗ ਤੇ ਹਰਨ ਪਾਣੇ ਹੱਥੀ ਮਾਰ ਕੇ ਭਵ ਜਲੋਂ ਪਾਰ ਕਰਦੇ। ਕਦੇ ਵੇਖ ਮੈਦਾਨ ਤੇ ਕਰਨ ਖੇਡਾਂ ਕਦੇ ਜੰਗ ਸਖਾਈ ਦੀ ਕਾਰ ਕਰਦੇ ਦਾਵ ਕਾਵ ਲੜਾਈ ਦੇ ਯੋਧਿਆਂ ਨੂੰ ਹੱਥੀ ਆਪ ਸਿਖਾਲ ਹੁਸ਼ਿਆਰ ਕਰਦੇ ਕਦੇ ਪਿਛਲੇ ਪਹਿਰ ਦੀਵਾਨ ਲਾ ਕੇ ਸਿੱਖਾਂ ਸੇਵਕਾਂ ਨੂੰ ਖਬਰਦਾਰ ਕਰਦੇ ਸੂਰਾਂ ਵੀਰਾਂ ਦੇ ਦੱਸ ਕੇ ਕਾਰਨਾਮੇ ਮੁਰਦੇ ਦਿਲਾਂ ਨੂੰ ਤੇਜ ਤਰਾਰ ਕਰਦੇ ਧਰਮ ਤੇ ਹੋ ਸ਼ਹੀਦ ਮਰਨਾ ਸਦਾ ਇਹ ਉਪਦੇਸ਼ ਵਿਸਿਆਰ ਕਰਦੇ ਕਿਸੇ ਵੇਲੇ ਦੇ ਲਈ ਕਰਤਾਰ ਸਿੰਘਾਂ ਨਾਲੋ ਨਾਲ ਮਸਾਲਾ ਤਿਆਰ ਕਰਦੇ ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਬਹੁਤ ਸਾਰੀ ਜੰਗੀ ਤਿਆਰੀ ਕਰਦੇ ਨੇ ਭਾਵ ਕੇ ਕਿਸੇ ਔਖੇ ਵੇਲੇ ਦੇ ਵਾਸਤੇ ਮਲਹੀਨ ਪ੍ਰਵਾਹ ਸ਼ਨਾਨ ਹੈ ਸਿੱਖ ਬੈਠ ਤਹਾਂ ਜਪ ਠਾਨਤ ਹੈ ਭਾਵ ਕੇ ਜਿਹੜਾ ਜਮੁਨਾ ਨਦੀ ਦਾ ਪ੍ਰਵਾਹ ਹੈ ਪਾਣੀ ਹੈ ਉਹ ਬਹੁਤ ਨਿਰਮਲ ਹੈ ਉਸ ਦੇ ਵਿਚ ਇਸ਼ਨਾਨ ਕਰਦੇ ਨੇ ਸਿੱਖ ਬੈਠ ਤਹਾਂ ਜਪ ਠਾਨਤ ਹੈ ਭਾਵ ਕੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹ ਵੀ ਲਾਗੇ ਬੈਠ ਕੇ ਆਪਣੇ ਜਪ ਤਪ ਨੂੰ ਕਰਦੇ ਨੇ ਤ੍ਰਿਣ ਈਂਧਨ ਕੀ ਨਾ ਕਮੀ ਕਿਹੇ ਕੋ ਗਨ ਸੰਗਤ ਆਏ ਚਲੀ ਤਿਹੇ ਕੋ ਭਾਵ ਕੇ ਘਾ ਪੱਠੇ ਦੀ ਇਸ ਤੋਂ ਇਲਾਵਾ ਬਾਲਣ ਦੀ ਕੋਈ ਵੀ ਕਮੀ ਨਹੀਂ ਹੈ ਗਨ ਸੰਗਤ ਆਏ ਚਲੀ ਤਿਹੇ ਕੋ ਬਹੁਤੀ ਸਾਰੀ ਸੰਗਤ ਵੀ ਸਤਿਗੁਰਾਂ ਦੇ ਕੋਲ ਪਹੁੰਚਣ ਲੱਗੀ ਦਰਬਾਰ ਲੱਗਾ ਦਰਸਨ ਕਰ ਜੋਰ ਕੋਰਨ ਅਗਰ ਤਰ ਦਰਬਾਰ ਲੱਗਦਾ ਹੈ ਸੰਗਤਾਂ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੀਆਂ ਨੇ ਇਸ ਤੋਂ ਇਲਾਵਾ ਸਤਿਗੁਰਾਂ ਦੇ ਚਰਨਾਂ ਦੇ ਵਿਚ ਭੇਟਾਵਾਂ ਅਰਪਣ ਹੁੰਦੀਆਂ ਨੇ ਗਣ ਆਯਦ ਦੇ ਬਹੁ ਪਾਤਨ ਕੇ ਅਰਪੈ ਹੈ ਜੇ ਗੁਣ ਜਾਤਨ ਕੇ ਭਾਵ ਕੇ ਸੰਗਤਾਂ ਦੇ ਵੱਲੋਂ ਹਥਿਆਰ ਬਹੁਤ ਤਰ੍ਹਾਂ ਦੇ ਭੇਟਾ ਰੱਖੇ ਜਾਂਦੇ ਨੇ ਕਈ ਸਿੱਖ ਘੋੜੇ ਅਰਪਣ ਕਰਦੇ ਨੇ
ਬਹੁ ਮੋਲਨ ਕੇ ਪਟਿਆਨ ਹੈ ਮਨ ਕਾਮਨ ਪੂਰਨ ਠਾਨਤ ਹੈ
ਇਸ ਤੋਂ ਇਲਾਵਾ ਸੰਗਤਾਂ ਦੇ ਵੱਲੋਂ ਬਹੁਤ ਵਡਮੁੱਲੇ ਜਿਹੜੇ ਕੱਪੜੇ ਨੇ ਉਹ ਵੀ ਭੇਟਾ ਅਰਪਣ ਕੀਤੇ ਜਾਂਦੇ ਨੇ ਮਨ ਕਾਮਨ ਪੂਰਨ ਠਾਨਤ ਹੈ ਭਾਵ ਕੇ ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਉਂਦਾ ਹੈ ਸਤਿਗੁਰੂ ਜੀ ਉਸ ਦੀ ਮਨੋਕਾਮਨਾ ਨੂੰ ਜ਼ਰੂਰ ਹੀ ਪੂਰਾ ਕਰਦੇ ਨੇ
ਸਤਿਗੁਰੂ ਜੀ ਉਸ ਥਾਂ ਟਿਕ ਗਏ ਨਿਤ ਜੰਗ ਅਭਿਆਸ ਵਧਾਉਣ ਲੱਗੇ ਹੋਈਆਂ ਖਬਰਾਂ ਸੰਗਤਾਂ ਵਿਚ ਸਾਰੇ ਬਣ ਬਣ ਸਿੱਖ ਟੋਲੇ ਆਉਣ ਲੱਗੇ ਘੋੜੇ ਜ਼ੇਵਰ ਨਕਦ ਹਥਿਆਰ ਬਹੁਤੇ ਲਿਆ ਲਿਆ ਪ੍ਰੇਮੀ ਚੜਾਉਣ ਲੱਗੇ ਬਹੁਤ ਮਾਇਆ ਦਾ ਚੱਲ ਪ੍ਰਵਾਹ ਪਿਆ ਅੰਨ ਦਾਣੇ ਪੀ ਸਿੱਖ ਲਿਆਉਣ ਲੱਗੇ ਰਾਤ ਦਿਨੇ ਰਹੇ ਲੰਗਰ ਚੱਲਦਾ ਜੀ ਸਹਿ ਗਰੀਬ ਗੁਰਬੇ ਵਰਸਾਉਣ ਲੱਗੇ ਆਣ ਅੰਨ ਤੇ ਨਾਮ ਦਾ ਜੱਗ ਲੱਗਾ ਮਨੋਕਾਮਨਾ ਸਭ ਹੀ ਪਾਉਣ ਲੱਗੇ
ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਇੱਕ ਕਿਸਮ ਦਾ ਜੱਗ ਲਾ ਦਿੱਤਾ ਹੈ ਹਰ ਇੱਕ ਦੀਆਂ ਜਿਹੜੀਆਂ ਮਨੋਕਾਮਨਾ ਨੇ ਉਹ ਸਤਿਗੁਰੂ ਜੀ ਪੂਰੀਆਂ ਕਰਦੇ ਨੇ
ਤਿੰਨ ਦੂਣ ਵਿਖੇ ਨਰ ਬਿੰਦ ਮਿਲੇ ਇੱਕ ਆਵਤ ਹੈ ਇੱਕ ਜਾਤ ਚਲੇ
ਭਾਵ ਕਿ ਉਸ ਦੂਣ ਦੇ ਵਿੱਚੋਂ ਬਹੁਤੇ ਸਾਰੇ ਮਨੁੱਖ ਮਿਲ ਕੇ ਆਉਂਦੇ ਨੇ ਕੋਈ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦਾ ਹੈ ਤੇ ਕੋਈ ਦਰਸ਼ਨ ਕਰਕੇ ਵਾਪਸ ਜਾਂਦਾ
ਇੱਕ ਪਾਸ ਰਹਿ ਕਲਗੀ ਤਰ ਕੇ ਕਰ ਪੂਰ ਮਨੋਰਥ ਜੇ ਉਰ ਕੇ
ਭਾਵ ਕੇ ਕੋਈ ਸਤਿਗੁਰਾਂ ਦੇ ਲਾਗੇ ਹੀ ਰਹਿੰਦਾ ਹੈ ਜਿਹਦੇ ਮਨ ਦਾ ਮਨੋਰਥ ਸਤਿਗੁਰੂ ਜੀ ਪੂਰਾ ਕਰਦੇ ਨੇ
ਉਤੇ ਰਾਜ ਸ੍ਰੀ ਨਗਰ ਕੋ ਇਤਨਾ ਹਨ ਕੀ ਹੱਦ ਸੈਲਪਤੀ ਦੋਹਾਨ ਮੈਂ ਲੱਗਿਓ ਗੁਰੂ ਕੋ ਗਦ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪਾਸੇ ਦੂਸਰੇ ਰਾਜੇ ਦਾ ਸ੍ਰੀ ਨਗਰ ਦਾ ਰਾਜ ਹੈ ਇੱਕ ਪਾਸੇ ਇਸ ਨਾਹਨ ਦੇਸ਼ ਦੀ ਹੱਦ ਹੈ
ਸੈਲਪਤੀ ਦੋਹਾਨ ਮੈਂ ਲੱਗਿਓ ਗੁਰੂ ਕੋ ਗਦ
ਭਾਵ ਕੇ ਦੋਵਾਂ ਰਾਜਿਆਂ ਦੀ ਹੱਦ ਦੇ ਵਿਚ ਸਤਿਗੁਰਾਂ ਨੇ ਆਪਣਾ ਨਿਵਾਸ ਰੱਖਿਆ ਸਿੰਘਾਸਨ ਲਾਇਆ
ਪਾਮ ਟਿਕਿਓ ਸਤਿ ਗੁਰੂ ਕੋ
ਅਨੰਦਪੁਰ ਤੇ ਆਏ, ਨਾਮ ਧਰਿਓ ਇਹ ਪਾਵਟਾ ਸਭ ਦੇਸ਼ਣ ਪ੍ਰਗਟਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਤੋਂ ਆਣ ਕੇ ਇਸ ਜਗ੍ਹਾ ਦੇ ਉੱਤੇ ਆਪਣੇ ਪਵਿੱਤਰ ਚਰਨਾਂ ਨੂੰ ਪਾਇਆ ਹੈ, ਨਾਮ ਧਰਿਓ ਇਹ ਪਾਵਟਾ ਸਭ ਦੇਸ਼ਣ ਪ੍ਰਗਟਾਏ, ਤੇ ਫੇਰ ਇਸ ਜਗ੍ਹਾ ਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੌਂਟਾ ਰੱਖਿਆ, ਜਿਨੂੰ ਕਿ ਪੌਂਟਾ ਸਾਹਿਬ ਆਖਿਆ ਜਾਂਦਾ। ਉੱਥੇ ਗੁਰਦੁਆਰਾ ਵੀ ਬਣਿਆ ਹੋਇਆ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ